ਕਿੰਨੇ ਕੁ ਤਰੀਕੇ ਦੀ ਬਾਣੀ ਬੋਲੀਆਂ ਨੇ ਦੁਨੀਆਂ ਵਿੱਚ, ਹੁਣ ਕਿੰਨੀਆਂ ਬੋਲੀਆਂ ਆਪਾਂ ਕੀ ਗਿਣ ਸਕਦੇ। ਹਿੰਦੁਸਤਾਨ ਦੇ ਵਿੱਚ ਹੀ ਲਗਭਗ 450 ਤਰ੍ਹਾਂ ਦੀ ਬੋਲੀ ਬੋਲੀ ਜਾਂਦੀ। ਪੰਜਾਬ ਵਿੱਚ ਹੀ 3-4 ਤਰ੍ਹਾਂ ਦੀ ਆਪਣੀ ਮਾਝੇ ਦੇ ਵੱਖਰੀ ਹੋਰ ਬੋਲੀ ਹੈ, ਦੁਆਬੇ ਵਿੱਚ ਕੁਝ ਹੋਰ ਬਦਲ ਜਾਂਦੀ ਹੈ, ਜਦੋਂ ਮਾਲਵੇ ਚ ਜਾਂਦੇ ਹਾਂ ਉੱਥੇ ਹੋਰ ਬਦਲ ਜਾਂਦੀ ਹੈ, ਪਹਾੜੀ ਬੋਲੀ ਕੁਛ ਡੋਗਰੀ ਹੋਰ ਹੈ। ਇਸ ਤਰੀਕੇ ਨਾਲ ਬਾਣੀਆਂ ਵੀ ਬੇਅੰਤ ਨੇ ਦੁਨੀਆਂ ਦੀਆਂ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਕਰ ਸਕਦਾ।
ਕੀਤੀ ਪਾਤ ਨਰਿੰਦਰ,
ਕਿੰਨੇ ਕੁ ਪਾਤਸ਼ਾਹ ਨੇ ਵੱਡੇ ਤੇ ਕਿੰਨੇ ਕੁ ਰਾਜੇ ਨੇ, ਇਹਨਾਂ ਦੀਆਂ ਵੀ ਕੋਈ ਗਿਣਤੀਆਂ ਮਿੰਤੀਆਂ ਨਹੀਂ ਕਰ ਸਕਦਾ।
ਕੀਤੀਆ ਸੁਰਤੀ ਸੇਵਕ ਕੀਤੇ,
ਕੀਤੀਆ ਕਿੰਨਿਆਂ ਕੁ ਤਰੀਕੇ ਦੀਆਂ ਸੁਰਤੀਆਂ ਨੇ, ਅਥਵਾ ਕੀਤੀਆ ਕਿੰਨੇ ਕੁ ਜਿਹੜੇ ਹਨ ਸੁਰਤੀ, ਸ੍ਰੇਸ਼ਟ ਰਤੀ, ਸ੍ਰੇਸ਼ਟ ਪ੍ਰੇਮ ਨੂੰ ਕਰਨ ਵਾਲੇ ਸੇਵਕ ਹਨ, ਇਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ ਹੈ।
ਨਾਨਕ ਅੰਤੋ ਨਾ ਅੰਤੋ,
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਉਹ ਜਿਹੜਾ ਵਾਹਿਗੁਰੂ ਬੇਅੰਤ ਹੈ ਨਾ, ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਉਹਦੀ ਸ੍ਰਿਸ਼ਟੀ ਦਾ ਵੀ ਕੋਈ ਅੰਤ ਨਹੀਂ ਹੈ ਨਾ ਅੰਤ, ਤੇ ਉਸ ਵਾਹਿਗੁਰੂ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ ਹੈ। ਇਹ ਗਿਆਨ ਖੰਡ ਦੇ ਵਿੱਚ ਜਾ ਕਰਕੇ ਅਵਸਥਾ ਪ੍ਰਾਪਤ ਹੁੰਦੀ ਹੈ, ਇਹ ਹੈ ਸੇਵਕ ਦੀ ਅਵਸਥਾ। ਹੁਣ ਜੋ ਅਗਾਂਹ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ,
ਗਿਆਨ ਖੰਡ ਮਹਿ ਗਿਆਨ ਪ੍ਰਚੰਡ,
ਭਾਈ ਇਸ ਤਰੀਕੇ ਨਾਲ ਗਿਆਨ ਖੰਡ ਦੀ ਅਵਸਥਾ ਦੇ ਵਿੱਚ ਗਿਆਨ ਪ੍ਰਚੰਡ ਤਿੱਖਾ ਗਿਆਨ ਹੋ ਜਾਂਦਾ, ਭਾਵ ਸਿਮਰਨ ਭਜਨ ਕਰਦਿਆਂ ਕਰਦਿਆਂ ਨਾ ਇਹ ਸਾਰਾ ਗਿਆਨ ਜਿਹੜਾ ਦਿਖਾਈ ਦੇਣ ਲੱਗ ਪੈਂਦਾ ਕਿ ਵਾਹਿਗੁਰੂ ਦਾ ਅੰਤ ਨੀ ਕਿਸੇ ਪਾਸੇ, ਹਜ਼ਾਰਾਂ ਜੋ ਕਰੋੜਾਂ ਹੀ ਕੋਈ ਅੰਤ ਹੀ ਨੀ, ਕਿੰਨੇ ਕੋਈ ਬ੍ਰਹਮੇ ਸ਼ਿਵਜੀ ਚੰਦਰਮਾ ਸੂਰਜ ਤਾਰੇ ਦੇਵੀ ਦੇਵਤੇ ਕਈ ਕੁਛ ਦਿਖਾਈ ਦਿੰਦਾ, ਉਸ ਵਾਹਿਗੁਰੂ ਤੋਂ ਬਲਿਹਾਰ ਬਲਿਹਾਰ ਹੀ ਜੀਵ ਜਾਂਦਾ। ਇਹ ਜਿਹੜੀ ਹੈ ਸੇਵਕ ਦੀ ਅਵਸਥਾ ਜੋ ਹੈ ਕਥਨ ਕਰਨਾ ਕੀਤੀ
ਹੈ। ਨਾਦ ਵਿਨੋਦ ਕੋਡ ਆਨੰਦ,
ਹੁਣ ਹੈ ਸਿੱਖ ਦੀ ਅਵਸਥਾ। ਸਤਿਗੁਰੂ ਸਾਹਿਬ ਜੀ ਦੱਸਦੇ ਹਨ ਕਿ ਇਸ ਅਵਸਥਾ ਗਿਆਨ ਖੰਡ ਦੇ ਵਿੱਚ ਨਾਦ ਤਰ੍ਹਾਂ ਤਰ੍ਹਾਂ ਦੇ ਵਾਜੇ ਵੱਜਦੇ ਨੇ, ਵਿਨੋਦ ਕੌਤਕ ਹੁੰਦੇ ਨੇ, ਕੋੜ ਆਨੰਦ ਤੇ ਕਰੋੜਾਂ ਹੀ ਗੁਣਾ ਆਨੰਦ, ਸੰਸਾਰ ਦੇ ਆਨੰਦਾਂ ਨਾਲ ਉਹਨਾਂ ਸੇਵਕ ਨੂੰ ਕਰੋੜਾਂ ਗੁਣਾ ਜੋ ਆਨੰਦ ਵੱਧ ਪ੍ਰਾਪਤ ਹੁੰਦਾ ਹੈ।
ਸਰਮ ਖੰਡ ਕੀ ਬਾਣੀ ਰੂਪ,
ਭਾਈ ਜਿਹੜੀ ਸਰਮ ਨਾਮ ਹੈ ਬੈਰਾਗ ਦਾ, ਬੈਰਾਗ ਖੰਡ ਦੀ ਜਿਹੜੀ ਬਾਣੀ ਹੈ ਨਾ ਰੂਪ ਅਨੂਪ, ਜੋ ਰੂਪ ਬਾਣੀ ਰੂਪ, ਸਰਮ ਖੰਡ ਕੀ ਬਾਣੀ ਰੂਪ, ਜਿਹੜੀ ਬੈਰਾਗ ਖੰਡ ਦੀ ਅਵਸਥਾ ਹੈ ਨਾ, ਇੱਥੋਂ ਦੀ ਬਾਣੀ ਅਤਿਅੰਤ ਹੀ ਸੁੰਦਰ ਸਰੂਪ ਵਾਲੀ ਹੋ ਜਾਂਦੀ ਹੈ। ਹੁਣ ਸਤਿਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਸਿੱਖ ਦੀ ਅਵਸਥਾ ਕਥਨ ਕਰਨ ਲੱਗੇ ਨੇ। ਸ਼ਰਮ ਨਾਮ ਲੱਜਾ ਦਾ ਵੀ ਹੈ, ਜਿਨ੍ਹਾਂ ਦੀਆਂ ਅੱਖਾਂ ਵਿੱਚ ਸ਼ਰਮ ਹੈ ਨਾ, ਜਿਹੜੇ ਕਦੀ ਵੀ ਮੈਲੀ ਨਿਗਾਹ ਨਾਲ ਨਹੀਂ ਦੇਖਦੇ, ਕਦੀ ਮਨ ਦੇ ਵਿੱਚ ਮਾੜੇ ਫੁਰਨੇ ਵੀ ਨਹੀਂ ਲਿਆਉਂਦੇ ਹਨ, ਐਸੇ ਜਿਹੜੇ ਸੇਵਕ ਹਨ ਨਾ ਉਹਨਾਂ ਨੂੰ ਸ਼ਰਮ ਹੁੰਦੀ, ਉਹਨਾਂ ਨੂੰ ਲੱਜਾ ਹੁੰਦੀ ਹੈ, ਤੇ ਉਹਨਾਂ ਦੀ ਬਾਣੀ ਜਿਹੜੀ ਹੈ ਨਾ ਬੜੇ ਸੁੰਦਰ ਰੂਪ ਵਾਲੀ ਹੁੰਦੀ ਹੈ, ਬੜੀ ਨਿਮਰਤਾ ਵਾਲੀ ਹੁੰਦੀ ਹੈ।
ਜਿੱਥੇ ਘਾੜਤ ਘੜੀਐ ਬਹੁਤ ਅਨੂਪ,
ਉਹਨਾਂ ਦੀ ਸੰਗਤ ਦੇ ਵਿੱਚ ਜਿਹੜੀਆਂ ਘਾੜਤਾਂ ਚੀਜ਼ਾਂ ਦੀਆਂ ਘੜੀਐ ਬਨਾਵਟਾਂ ਹੁੰਦੀਆਂ ਨਾ, ਉਪਮਾ ਤੋਂ ਰਹਿਤ ਹੁੰਦੀ ਹੈ। ਜਿਸ ਤਰ੍ਹਾਂ ਇੱਕ ਸੁੰਦਰ ਸੁਨਿਆਰਾ ਹੈ ਨਾ ਸਿਆਣਾ, ਉਹ ਬਹੁਤ ਸੋਹਣੇ ਸੋਹਣੇ ਗਹਿਣੇ ਬਣਾਉਂਦਾ ਹੈ, ਉਹਨਾਂ ਤੇ ਬੜੇ ਸੋਹਣੇ ਸੋਹਣੇ ਫੁੱਲ ਬਣਾਉਂਦਾ ਧੀਰਜ ਦੇ ਨਾਲ, ਇਸ ਤਰੀਕੇ ਨਾਲ ਉਹਨਾਂ ਮਹਾਂਪੁਰਖਾਂ ਦੀ ਸੰਗਤ ਦੇ ਵਿੱਚ ਜਿਹੜੇ ਜਗਿਆਸੂ ਜੀਵ ਘੜੇ ਜਾਂਦੇ ਹੈ ਨਾ, ਅਥਵਾ ਜਿਹੜੇ ਆਪਣੇ ਮਨ ਨੂੰ ਘੜਨ ਵਾਲੇ ਐਸੇ ਸ਼ਰਮਖੰਡੀ ਮਹਾਂਪੁਰਖ ਹਨ, ਉਹਨਾਂ ਦੇ ਉਪਮਾ ਤੋਂ ਰਹਿਤ ਸੁੰਦਰ ਮਨ ਦੀ ਘਾੜਤ ਘੜੀ ਜਾਂਦੀ ਹੈ।
ਤਾਕੀਆ ਗੱਲਾਂ ਕਥੀਆਂ ਨਾ ਜਾਹੇ,
ਭਾਈ ਉਹਨਾਂ ਦੀ ਜਿਹੜੀ ਮਹਿਮਾ ਹੈ ਨਾ ਉਹਨਾਂ ਦੀਆਂ ਗੱਲਾਂ ਕਥਨ ਨਹੀਂ ਕੀਤੀਆਂ ਜਾ ਸਕਦੀਆਂ, ਉਹਨਾਂ ਦੀ ਅਵਸਥਾ ਦੇ ਬਾਰੇ ਕੁਝ ਦੱਸਿਆ ਨਹੀਂ ਜਾ ਸਕਦਾ ਹੈ।
ਜੇ ਕੋ ਕਹੇ ਪਿੱਛੇ ਪਛਤਾਏ,
ਜੇ ਕੋਈ ਕਵੇਗਾ ਨਾ ਕਿ ਮੈਂ ਕਹਿ ਲਵਾਂਗਾ ਤੇ ਉਹਨੂੰ ਬਾਅਦ ਵਿੱਚ ਪਛਤਾਉਣਾ ਪਵੇਗਾ, ਉਹਨੂੰ ਪਛਚਾਤਾਪ ਹੋਵੇਗਾ, ਹਿਰਦੇ ਵਿੱਚ ਸ਼ਰਮਸ਼ਾਰ ਹੋਵੇਗਾ ਕਿ ਮੇਰੇ ਕੋਲ ਪੂਰੀ ਮਹਿਮਾ ਨਹੀਂ ਕਹੀ ਗਈ ਹੈ, ਇਸ ਤਰੀਕੇ ਨਾਲ ਉਹਨੂੰ ਪਛਤਾਉਣਾ ਪਵੇਗਾ। ਜਿਵੇਂ ਮੈਂ ਆਪ ਜੀ ਨੂੰ ਪਹਿਲਾਂ ਵੀ ਬਿਆਨ ਕੀਤੇ ਕਿ ਸੰਤ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਸ਼ ਆਪਣੇ ਪਿੰਡ ਚ ਹੀ ਬੈਠੇ ਸਨ, ਪਰ ਇੱਥੇ ਇੰਗਲੈਂਡ ਵਿੱਚ ਆ ਕਰਕੇ ਇੱਕ ਪਾਰਕ ਵਿੱਚ ਆ ਕਰਕੇ ਜੋ ਉਹਨਾਂ ਦੇ ਨਗਰ ਦਾ ਰਾਮਪੁਰ ਖੇੜੇ ਦਾ ਹੀ ਲੜਕਾ ਰਹਿਣ ਵਾਲਾ ਸੀ, ਥੋੜਾ ਹੀ ਚਿਰ ਹੋਇਆ ਸੀ ਅਜੇ ਆਏ ਨੂੰ, ਤੇ ਆਪਣੀ ਮਾਂ ਨੂੰ ਚਿੱਠੀਆਂ ਲਿਖਿਆ ਕਰਦਾ ਸੀ, ਮਾਂ ਮੇਰਾ ਨੀ ਜੀ ਲੱਗਦਾ ਇੱਥੇ ਮੈਂ ਆ ਜਾਣਾ। ਮਾਂ ਨੇ ਜਦੋਂ ਫਰਿਆਦ ਕੀਤੀ ਤੇ ਮਹਾਂਪੁਰਖਾਂ ਨੇ ਕੁੰਡੀ ਮਾਰੀ, ਆਪਣੇ ਅੰਦਰ ਇਕਾਂਤ ਵਿੱਚ ਬੈਠ ਗਏ, ਪਰ ਉਹ ਇੰਗਲੈਂਡ ਵਿੱਚ ਆ ਕਰਕੇ ਜਿਹੜੀ ਪਾਰਕ ਚੋਂ ਬੈਠਾ ਸੀ ਉਹਨੂੰ ਮਿਲੇ, ਉਹਨੂੰ ਸਾਰੀਆਂ ਗੱਲਾਂ ਸਮਝਾਈਆਂ ਤੇ ਫਿਰ ਵਾਪਸ ਚਲੇ ਗਏ ਪਿੰਡ। ਉਸ ਨੇ ਇੱਥੋਂ ਆਪਣੀ ਮਾਂ ਨੂੰ ਚਿੱਠੀ ਲਿਖੀ ਕਿ ਮਾਤਾ ਜੀ ਮੈਂ ਨਹੀਂ ਹੁਣ ਆਵਾਂਗਾ, ਤੁਸੀਂ ਘਬਰਾਇਓ ਨਾ, ਆਪਣੇ ਪਿੰਡ ਵਾਲੇ ਬਾਬਾ ਜੀ ਇੱਥੇ ਮੈਨੂੰ ਮਿਲੇ ਸੀ, ਉਹਨਾਂ ਨੇ ਮੈਨੂੰ ਬੜੀ ਚੰਗੀ ਤਰ੍ਹਾਂ ਸਮਝਾਇਆ, ਪਰ ਮਾਂ ਤੂੰ ਡੇਰੇ ਜਾ ਕੇ ਨਾ ਉਹਨਾਂ ਦਾ ਐਡਰੈਸ ਲਿਖ ਕੇ ਭੇਜੀ, ਮੈਂ ਉਹਨਾਂ ਨੂੰ ਦੁਬਾਰਾ ਫਿਰ ਮਿਲਣਾ, ਇੱਥੇ ਕਿਹਦੇ ਘਰ ਰਹਿੰਦੇ ਆ। ਇਹੋ ਜਿਹੀਆਂ ਗੱਲਾਂ ਲਿਖ ਕੇ ਉਹਨੇ ਮਾਂ ਨੂੰ ਸਾਰਾ ਹਾਲ ਚਾਲ ਤੇ ਚਿੱਠੀ ਪਾ ਦਿੱਤੀ, ਚਿੱਠੀ ਮਾਂ ਨੂੰ ਮਿਲੀ, ਲਿਆ ਕਰਕੇ ਬਾਬਾ ਜੀ ਕੋਲ ਗਈ, ਜਦੋਂ ਉਹਨਾਂ ਸੁਣੀ ਤੇ ਚਿੱਠੀ ਪਾੜ ਕੇ ਉਹਨਾਂ ਸੜਵਾ ਦਿੱਤੀ, ਬਾਬਾ ਸੇਵਾ ਸਿੰਘ ਜੀ ਮਹਾਂਪੁਰਸ਼ ਜੋ ਹੋਣਾ ਉਹਨਾਂ ਦੀ ਥਾਂ ਤੇ ਹੈ ਨਾ, ਉਹਨਾਂ ਨੇ ਇਹ ਪੋਥੀ ਲਿਖੀ ਆਪ। ਉਹ ਲਿਖਦੇ ਨੇ ਕਿ ਉਹਨਾਂ ਨੇ ਚਿੱਠੀ ਸੜਾ ਦਿੱਤੀ, ਨਾਲੇ ਮਾਤਾ ਨੂੰ ਤਾੜਨਾ ਕੀਤੀ, ਖਬਰਦਾਰ ਜੇ ਉਹਨੂੰ ਕਿਸੇ ਨੂੰ ਦੱਸਿਆ ਉਹਨੂੰ ਚਿੱਠੀ ਨਹੀਂ ਪਾਉਣੀ ਕੋਈ। ਉਹਨਾਂ ਦੀ ਆਪਾਂ ਕੀ ਗੱਲ ਕਹਿ ਸਕਦੇ ਹਾਂ, ਜਿਹੜੇ ਇੱਥੇ ਬੈਠੇ ਕਿਤੇ ਪਤਾ ਨਹੀਂ ਕਿੱਥੇ ਕਿੱਥੇ ਚਲੇ ਜਾਂਦੇ। ਮਹਾਰਾਜ ਕਹਿੰਦੇ ਐਸੇ ਗੁਰਮੁਖਾਂ ਦੀਆਂ ਜੀ ਕੋਈ ਗੱਲਾਂ ਕਵੇਗਾ ਨਾ ਕਿ ਮੈਂ ਕਹਿ ਲੂ ਉਹਨਾਂ ਦੀ, ਉਹ ਕਿਹੜੀ ਗੱਲ ਆ, ਵਿਹਲੇ ਬੈਠੇ ਰਹਿੰਦੇ ਜਿਤਨਾ ਕਬੀਰ ਸਾਹਿਬ ਜੀ ਨੂੰ ਦੇਖ ਕੇ ਕੋਈ ਕਹਿੰਦਾ ਸੀ। ਮਹਾਰਾਜ ਕਹਿੰਦੇ ਪਿੱਛੇ ਪਛਤਾਏ, ਬਾਅਦ ਵਿੱਚ ਉਹਨੂੰ ਪਛਤਾਉਣਾ ਪਵੇਗਾ ਜਦੋਂ ਉਹਨੂੰ ਸੇਵਕ ਆ ਕੇ ਦੱਸਣਗੇ ਨਾ ਮੈਨੂੰ ਤੇ ਫਲਾਣੇ ਥਾਂ ਵੀ ਮਿਲੇ ਸੀ ਉਹ। ਮਹਾਰਾਜ ਕਹਿੰਦੇ ਬਾਅਦ ਵਿੱਚ ਉਹਨੂੰ ਪਛਤਾਤਾਪ ਕਰਨਾ ਪਵੇਗਾ।
ਜਿੱਥੇ ਘੜੀਏ ਸੁਰਤ ਮਤ ਮਨ ਬੁੱਧ,
ਭਾਈ ਉਹਨਾਂ ਦੀ ਸੰਗਤ ਵਿੱਚ ਘੜੀ ਜਾਂਦੀ ਹੈ ਸੁਰਤ, ਸ੍ਰੇਸ਼ਟ ਪ੍ਰੀਤੀ, ਸ੍ਰੇਸ਼ਟ ਪ੍ਰੀਤੀ ਵੀ ਘਟੀ ਜਾਂਦੀ ਹੈ। ਮਤ ਜਿਹੜਾ ਮਨ ਦਾ ਹੰਕਾਰ ਹੈ ਉਹ ਵੀ ਘੜਿਆ ਜਾਂਦਾ ਹੈ, ਮਨ ਦਾ ਹੰਕਾਰ ਛੁੱਟ ਕੇ ਨਿਮਰਤਾ ਆ ਜਾਂਦੀ ਹੈ, ਤੇ ਮਨ ਜਿਹੜਾ ਸੰਕਲਪ ਵਿਕਲਪ 24 ਘੰਟੇ ਹੀ ਕਰਦਾ ਰਹਿੰਦਾ ਨਾ, ਭੱਜਾ ਹੀ ਫਿਰਦਾ ਹੈ, ਉਹ ਵੀ ਘੜਿਆ ਜਾਂਦਾ ਹੈ, ਮਨ ਵੀ ਰੁਕਣ ਲੱਗ ਪੈਂਦਾ ਹੈ। ਸਤਿਗੁਰੂ ਸਾਹਿਬ ਜੀ ਜਿਵੇਂ ਬਾਣੀ ਦੇ ਵਿੱਚ ਫਰਮਾਨ ਕਰਦੇ ਹਨ ਕਿ ਮਨ ਚਲ ਤੋ ਭਇਓ ਅਰੂੜਾ, ਜਿਹੜਾ ਮਨ ਚਲਾਏਮਾਨ ਹੈ ਨਾ ਅਰੂੜਾ ਸੁੰਦਰ ਬਣ ਜਾਂਦਾ ਹੈ ਤੇ ਟਿਕ ਜਾਂਦਾ ਹੈ, ਇਹ ਵੀ ਘੜਿਆ ਜਾਂਦਾ ਹੈ ਇਸੇ ਸੰਗਤ। ਬੁੱਧ ਜਿਹੜੀ ਅਕਲ ਹੈ ਸਦਾ ਹੀ ਨਿਸ਼ਚਾ ਕਰਦੀ ਰਹਿੰਦੀ, ਪਦਾਰਥਾਂ ਦੀ ਇੱਛਾ ਕਰਦੀ ਰਹਿੰਦੀ ਹੈ, ਮੈਨੂੰ ਆਹ ਵੀ ਮਿਲ ਜੇ ਆਹ ਵੀ ਮਿਲ ਜੇ, ਫਿਰ ਇਹ ਵੀ ਘੜੀ ਜਾਂਦੀ ਹੈ। ਸੁਰਤ ਨਾਮ ਚਿੱਤ ਦਾ ਵੀ ਹੈ, ਜਿਹੜਾ ਮਨ ਸਾਡਾ ਬਾਰ ਬਾਰ ਪਿਛਲੀਆਂ ਗੱਲਾਂ ਨੂੰ ਚੇਤੇ ਕਰਦਾ ਹੈ, ਪਿਛਲੀਆਂ ਨੂੰ ਛੱਡ ਕੇ ਨਾਮ ਨੂੰ ਜਪਣ ਲੱਗ ਪੈਂਦਾ ਹੈ। ਇਸ ਤਰ੍ਹਾਂ ਇੱਥੇ ਸੁਰਤ ਜਿਹੜਾ ਚੇਤੇ ਵੀ ਘੜਿਆ ਜਾਂਦਾ ਹੈ, ਮਨ ਦਾ ਹੰਕਾਰ ਛੁੱਟ ਕਰਕੇ ਨਿਮਰਤਾ ਆ ਜਾਂਦੀ ਹੈ, ਜਿਹੜਾ ਜੋ ਮਤ ਵੀ ਘੜੀ ਜਾਂਦੀ ਹੈ ਹੰਕਾਰ ਛੁੱਟ ਕੇ ਨਿਮਰਤਾ ਆ ਜਾਂਦੀ ਹੈ, ਮਨ ਜਿਹੜਾ ਸੰਕਲਪ ਵਿਕਲਪ ਕਰਦਾ ਰਹਿੰਦਾ 24 ਘੰਟੇ ਫੁਰਨੇ ਕਰਦਾ ਰਹਿੰਦਾ ਇਹ ਵੀ ਘੜਿਆ ਜਾਂਦਾ, ਇਹ ਫੁਰਨੇ ਕਰਨੋਂ ਹਟ ਜਾਂਦਾ, ਤੇ ਬੁੱਧੀ ਜਿਹੜੀ ਹੈ ਪਰਮੇਸ਼ਰ ਦਾ ਨਿਸ਼ਚਾ ਕਰਨ ਲੱਗ ਪੈਂਦੀ ਹੈ।
ਘੜੀਏ ਸੁਰਾ ਸਿੱਧਾ ਕੀ ਸੁੱਧ,
ਭਾਈ ਉਹਨਾਂ ਦੀ ਸੰਗਤ ਵਿੱਚ ਬੈਠਿਆਂ ਪਤਾ ਲੱਗਦਾ ਹੈ, ਉੱਥੇ ਘੜਿਆ ਜਾਂਦਾ ਹੈ ਸੁਰਾਂ ਦੇਵਤਿਆਂ ਤੇ ਸਿੱਧਾਂ ਸ਼ਕਤੀਆਂ ਵਾਲਿਆਂ ਦੀ ਸੁੱਧ ਖਬਰ ਨੂੰ। ਉੱਥੇ ਉਹਨਾਂ ਦੀ ਸੰਗਤ ਵਿੱਚ ਇਹ ਵੀ ਪਤਾ ਲੱਗ ਜਾਂਦਾ ਕਿ ਦੇਵਤਾ ਉਹ ਬਣਦਾ ਹੈ ਪਹਿਲਾਂ ਜਿਹੜੇ ਬੜੇ ਚੰਗੇ ਕਰਮ ਕਰਦੇ, ਸਿਮਰਨ ਭਜਨ ਕਰਦੇ, ਯੋਗ ਅਵਸਥਾ ਦੇ ਵਿੱਚ ਅਰੂੜ ਹੁੰਦੇ ਆ, ਪਰ ਕਰਦਿਆਂ ਕਰਦਿਆਂ ਬਾਅਦ ਵਿੱਚ ਜਿਨ੍ਹਾਂ ਦਾ ਜੀਵਨ ਡਿੱਗ ਪੈਂਦਾ ਉਹ ਫਿਰ ਦੇਵੀ ਦੇਵਤੇ ਬਣਨਾ ਪੈਂਦਾ, ਉੱਥੋਂ ਬਣ ਕੇ ਉਹ ਫਲ ਭੋਗ ਕੇ ਫਿਰ ਜੂਨਾਂ ਵਿੱਚ ਪੈਂਦੇ ਆ, ਫਿਰ ਸੰਸਾਰ ਵਿੱਚ ਆ ਜਾਂਦੇ ਆ, ਤੇ ਸਿੱਧ ਉਹ ਬਣਦੇ ਜਿਹੜੇ ਰਿਧੀਆਂ ਸਿੱਧੀਆਂ ਦੀ ਕਮਾਈ ਕਰਦੇ ਰਹਿੰਦੇ, ਸਿਮਰਨ ਭਜਨ ਕਰਦੇ, ਤੰਤਰਾਂ ਮੰਤਰਾਂ ਨੂੰ ਸਾਧਦੇ ਆ, ਐਸੇ ਜਿਹੜੇ ਸਿੱਧ ਹੈ ਨਾ ਉਹਨਾਂ ਦਾ ਵੀ ਪਤਾ ਲੱਗ ਜਾਂਦਾ ਹੈ।
ਕਰਮ ਖੰਡ ਕੀ ਬਾਣੀ ਜੋਰ,
ਹੁਣ ਸਨਮੁਖ ਦੀ ਬਿਰਤੀ ਕਥਨ ਕਰਨ ਲੱਗੇ, ਇਹ ਸੀ ਸਿੱਖ ਦੀ ਅਵਸਥਾ। ਹੁਣ ਸਨਮੁਖ ਦੀ ਕਹਿੰਦੇ ਨੇ ਜਿਹੜਾ ਕਰਮ ਜਿਹੜੀ ਮੁਸ਼ਕਤਾਂ ਕਰਦੇ ਆ ਨਾ, ਜਿਹੜੇ ਸਿਮਰਨ ਭਜਨ ਕਰਦੇ ਰਹਿੰਦੇ ਆ, ਉਸ ਖੰਡ ਦੀ ਐਸੇ ਜਿਹੜੇ ਗੁਰਮੁਖ ਹਨ ਨਾ ਉਹਨਾਂ ਦੀ ਬਾਣੀ ਦੇ ਵਿੱਚ ਜੋਰ ਆ ਜਾਂਦਾ ਹੈ।
ਤਿੱਥੇ ਹੋਰ ਨਾ ਕੋਈ ਹੋਰ,
ਉਹਨਾਂ ਦੇ ਮਨ ਦੇ ਵਿੱਚ ਹੋਰ ਨਾ ਕੋਈ ਹੋਰ, ਹੋਰ ਕਿਸੇ ਵੀ ਦੁਨਿਆਵੀ ਇੱਛਾ ਦੀ ਲੋੜ ਨਹੀਂ, ਉੱਥੇ ਨਾ ਕੋਈ ਹੋਰ ਦੇਵੀ ਦੇਵਤਿਆਂ ਦੀ ਪੂਜਨਾ ਦੀ ਇੱਛਾ ਹੁੰਦੀ ਹੈ ਤੇ ਨਾ ਆਪਣੀ ਪੂਜਾ ਕਰਾਉਣ ਦੀ ਹੋਰ ਕੋਈ ਇੱਛਾ ਹੁੰਦੀ। ਸੰਤ ਬਾਬਾ ਗੋਦੜੀਆ ਜੀ ਮਹਾਂਪੁਰਖ, ਭਾਈ ਭਗਤੂ ਜੀ ਜੋ ਭਾਈ ਆਦਮ ਜੀ ਬਾਬਾ ਜੀ ਜੋ ਸਨ ਬਜ਼ੁਰਗ ਅਵਸਥਾ ਵਿੱਚ, ਜਿਨ੍ਹਾਂ ਦੇ ਘਰ ਵਿੱਚ ਭਾਈ ਭਗਤੂ ਜੀ ਹੋਏ ਨੇ, ਭਾਈ ਭਗਤੂ ਦੇ ਪੁੱਤਰ ਭਾਈ ਗੌਰੇ ਦੇ ਕੋਲ ਭਾਈ ਗੋਦੜੀਆ ਜੀ ਸੇਵਾ ਕਰਿਆ ਕਰਦੇ ਸੀ। ਰੋਜ਼ 21 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਕਰਨੇ, ਸਿਮਰਨ ਭਜਨ ਆਡਰ ਇਹਨਾਂ ਨੇ ਬੜਾ ਕਰਿਆ ਕਰਨਾ ਤੇ ਚੱਕੀ ਪੀਆ ਕਰਦੇ ਸਨ। ਭਾਈ ਗੌਰਾ ਜੀ ਨੇ ਤਾਂ ਸਮਝਣਾ ਕਿ ਇਹ ਸਾਡੇ ਕੋਲ ਸੇਵਕ ਹੀ ਰਹਿਣ ਵਾਲੇ ਨੇ, ਪਰ ਬੜੇ ਸਿਮਰਨ ਭਜਨ ਵਾਲੇ ਅਵਸਥਾ ਪ੍ਰਾਪਤ ਸੀ। ਇੱਕ ਦਿਨ ਭਾਈ ਗੌਰਾ ਜੀ ਕਿਸੇ ਨੌਕਰ ਨੂੰ ਬੜਾ ਤਾੜਨ, ਬੜਾ ਗੁੱਸੇ ਆਉਣ, ਉਹਨੂੰ ਝਿੜਕਣ ਬਾਰ ਬਾਰ, ਤੇ ਭਾਈ ਗੋਦੜੀਆ ਜੀ ਕਹਿਣ ਲੱਗੇ ਕਿ ਇਹਨੂੰ ਕਿਉਂ ਝਿੜਕਦੇ ਜੇ ਤੁਸੀਂ, ਇਹਨੂੰ ਕਿਉਂ ਗੁੱਸੇ ਇੰਨਾ ਹੁੰਦੇ ਜੇ, ਕਿਉਂ ਮਾਰਦੇ ਜੀ। ਉਹ ਕਹਿਣ ਲੱਗਾ ਤੈਨੂੰ ਕੀ ਸੰਸਾਰੀ ਗੱਲਾਂ ਦਾ ਪਤਾ ਕਿਤਨਾ ਕੰਮ ਕਰਾਈਦਾ, ਤੇ ਚੁੱਪ ਕਰਕੇ ਬਹਿ ਕੇ ਤੇ ਆਪਣੀ ਚੱਕੀ ਪੀ ਜਾ। ਜਦੋਂ ਇਸ ਤਰ੍ਹਾਂ ਕਰੜੇ ਬਚਨ ਕਹਿਣਾ, ਹੋਰ ਵੀ ਬੜੀਆਂ ਗੱਲਾਂ ਕਹੀਆਂ, ਭਾਈ ਗੋਦੜੀਆ ਜੀ ਸਹਿਜ ਸੁਭਾਵਕ ਕਹਿਣ ਲੱਗੇ, ਮੂੰਹ ਨਿਕਲ ਗਿਆ, ਕਹਿੰਦੇ ਬੜਾ ਅਫਰਿਆ, ਉਹਨੂੰ ਐਸਾ ਅਫਰੇਵਾਂ ਹੋਇਆ, ਇੰਨਾ ਪੇਟ ਫੁੱਲਿਆ ਗੈਸ ਬਣੀ ਜਾਵੇ, ਕਿ ਬੜਾ ਦੁਖੀ ਹੋਇਆ। ਅਖੀਰ ਚ ਦੋਵੇਂ ਹੱਥ ਜੋੜ ਕੇ ਪੈਰੀ ਪੈ ਗਿਆ, ਕਹਿੰਦਾ ਮੈਨੂੰ ਬਖਸ਼ ਲੈ। ਕਹਿੰਦੇ ਫਿਰ ਗਾਂ ਤੋਂ ਕਿਸੇ ਨੂੰ ਦੁਖੀ ਨਹੀਂ ਕਰਨਾ, ਕਿਸੇ ਨੂੰ ਕੁੱਟਣਾ ਮਾਰਨਾ ਨਹੀਂ, ਕਦੀ ਵੀ ਕਿਸੇ ਨੂੰ ਕੁਛ ਕਹੇਗਾ ਨਾ ਜੇ, ਕਹਿੰਦਾ ਮੈਂ ਨਹੀਂ ਕੁਛ ਕਹਿੰਦਾ। ਕਹਿੰਦੇ ਫਿਰ ਗੁਰੂ ਭਲੀ ਕਰੇਗਾ, ਠੀਕ ਹੋ ਗਿਆ। ਕਹਿੰਦੇ ਜਾਓ ਤੁਹਾਡੇ ਅੱਗੇ ਹੱਥ ਜੋੜੇ, ਜਿੱਥੇ ਤੁਹਾਡੀ ਮੌਜ ਹੈ ਤੁਸੀਂ ਉੱਥੇ ਹੀ ਵਿਚਰਿਆ ਕਰੋ। ਬੜਾ ਲੰਮਾ ਸਮਾਂ ਹੋ ਗਿਆ ਸੀ ਗੁਰੂ ਘਰ ਵਿੱਚ ਵੀ ਸੇਵਾ ਕਰਦਿਆਂ, ਗੁਰੂ ਸਾਹਿਬ ਜੀ ਦੇ ਘਰ ਦੇ ਸੇਵਕ ਭਾਈ ਗੌਰਾ ਜੀ ਬੜੀ ਸੇਵਾ ਵੀ ਕਰਦੇ ਹੁੰਦੇ ਸੀ। ਪਹਿਲਾਂ ਇਹਨਾਂ ਦੇ ਘਰ ਸੇਵਾ ਕਰਦਿਆਂ ਭਾਈ ਗੋਦੜੀਏ ਜੀ ਨੂੰ ਬੜਾ ਚਿਰ ਹੋਇਆ ਸੀ, ਘਰ ਪਹੁੰਚੇ ਤੇ ਘਰਦਿਆਂ ਨੇ ਜਾਣਿਆ ਕਿ ਇਹ ਸਾਧ ਵਿਹਲਾ ਆਇਆ, ਇੰਨਾ ਚਿਰ ਉੱਥੇ ਰਹਿ ਕਰਕੇ ਚਲੋ ਇਸ ਤੋਂ ਕੰਮ ਹੀ ਕਰਾਉਂਦੇ। ਸਰੋਂ ਪਟਾਉਣ ਘੱਲ ਦਿੱਤਾ, ਬਾਣੀ ਪੜ੍ਹਦਿਆਂ ਪੜ੍ਹਦਿਆਂ ਸਰੋਂ ਪੁੱਟੀ ਗਏ, ਸ਼ਾਮਾਂ ਪੈ ਗਈਆਂ, ਘਰਦਿਆਂ ਨੇ ਨਾ ਪਾਣੀ ਪਿਆਇਆ ਨਾ ਕੋਈ ਪ੍ਰਸ਼ਾਦਾ ਲੈ ਕਰਕੇ ਗਿਆ, ਆਪਣੇ ਬਾਣੀ ਪੜ੍ਹੀ ਗਏ ਨਾਲ ਸਰੋਂ ਪੁੱਟੀ ਗਏ। ਇੱਕ ਉਧਰੋਂ ਗੁਰਮੁਖ ਜਿਹੜਾ ਇਹਨਾਂ ਦੀ ਵਡਿਆਈ ਨੂੰ ਜਾਣਨ ਵਾਲਾ ਸੀ, ਕਹਿੰਦੇ ਭਾਈ ਗੋਦੜੀਆ ਜੀ ਕੀ ਕਰਨ ਡੇ ਜੇ? ਕਹਿੰਦਾ ਕਰਨਾ ਕੀ ਹੈ, ਘਰਦਿਆਂ ਦੀਆਂ ਜੜਾਂ ਪੁੱਟਣ ਡਿਆ। ਹਫ਼ਤਾ ਨੀ ਲੱਗਾ ਸਾਰੇ ਮਰ ਗਏ ਮਜੇ ਨਾਲ, ਫਿਰ ਟਹਿਲਦੇ ਮਹਾਰਾਜ ਦੀ ਹਜ਼ੂਰੀ ਸੇਵਾ ਸਿਮਰਨ ਕਰਦੇ ਰਹੇ। ਜਿਹੜਾ ਸਿਮਰਨ ਭਜਨ ਕਰਦਾ ਹੀ ਰਹਿੰਦਾ ਹੈ, ਆਪਣੀ ਮਸਤੀ ਚ ਰਹਿੰਦਾ, ਉਹਦੀ ਜ਼ੁਬਾਨ ਚ ਇੰਨਾ ਜ਼ੋਰ ਆ ਜਾਂਦਾ ਨਾ ਕਿ ਉਹਨਾਂ ਦੀ ਜ਼ੁਬਾਨ ਇੱਕ ਵਾਰ ਜੇ ਬੋਲ ਨਿਕਲ ਗਿਆ ਕੋਈ ਮੋੜ ਨਹੀਂ ਸਕਦਾ। ਕਰਮ ਖੰਡ ਕੀ ਬਾਣੀ ਜ਼ੋਰ, ਜਿਹੜਾ ਕਰਮ ਸਿਮਰਨ ਭਜਨ ਦਾ ਕਰਮ ਕਰਦਾ, ਜਿਹੜਾ ਲੱਗਾ ਹੀ ਰਹਿੰਦਾ, ਜਿਹਨੂੰ ਹੋਰ ਕੋਈ ਲਾਲਚ ਨਹੀਂ, ਕੋਈ ਵਡਿਆਈ ਦੀ ਇੱਛਾ ਨਹੀਂ, ਜੇ ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਉਹਨਾਂ ਦੇ ਮਨ ਵਿੱਚ ਹੋਰ ਨਾ ਕੋਈ, ਕੋਈ ਦੁਨਿਆਵੀ ਹੋਰ ਇੱਛਾ ਵੀ ਨਹੀਂ, ਹੋਰ ਕੋਈ ਹੋਰ ਵੀ ਨਹੀਂ, ਭਾਵ ਦੇਵੀ ਦੇਵਤੇ ਦੀ ਵਡਿਆਈ ਦੀ ਇੱਛਾ ਨਹੀਂ ਕਰਨ ਦੀ, ਕੋਈ ਪੂਜਾ ਪਾਠ ਤੰਤਰ ਮੰਤਰ ਦੁਨਿਆਵੀ ਉਹਨਾਂ ਨੂੰ ਸਾਧਣ ਦੀ ਇੱਛਾ ਨਹੀਂ। ਜਿਹੜੇ ਐਸੇ ਭਗਤ ਜਨ ਹਨ ਉਹਨਾਂ ਦੀ ਜ਼ੁਬਾਨ ਦੇ ਵਿੱਚ ਬੜਾ ਹੀ ਬਲ ਆ ਜਾਂਦਾ
ਹੈ। ਜੋਧ ਮਹਾਬਲ ਸੂਰ
ਮਹਾਰਾਜ ਕਹਿੰਦੇ ਐਸੀ ਅਵਸਥਾ ਨੂੰ ਪ੍ਰਾਪਤ ਕਰਦੇ ਨੇ ਜੋਧੇ, ਜਿਹੜੇ ਸਰੀਰ ਕਰਕੇ ਵਿਕਾਰਾਂ ਤੋਂ ਬਚੇ ਨੇ, ਮਹਾਬਲ ਜਿਨ੍ਹਾਂ ਨੇ ਹੱਥਾਂ ਪੈਰਾਂ ਨੂੰ ਮਾੜੇ ਕੰਮਾਂ ਤੋਂ ਬਚਾਇਆ ਹੋਇਆ ਹੈ, ਤੇ ਸੂਰਮੇ ਜਿਨ੍ਹਾਂ ਨੇ ਆਪਣੇ ਮਨ ਨੂੰ ਵੀ ਕਾਬੂ ਕੀਤਾ ਹੋਇਆ ਹੈ।
ਤਿੰਨ ਮਹਿਰਾਮ ਰਹਿਆ ਭਰਪੂਰ,
ਭਾਈ ਉਹਨਾਂ ਦੇ ਵਿੱਚ, ਉਹਨਾਂ ਦੇ ਹਿਰਦੇ ਵਿੱਚ ਕੇਵਲ ਇੱਕੋ ਇੱਕ ਰਾਮ, ਕਿਉਂਕਿ ਮੰਮੇ ਨੂੰ ਇਹ ਔਂਕੜ ਹੈ, ਰਾਮ ਜੋ ਪਰਮੇਸ਼ਰ ਵਾਹਿਗੁਰੂ ਹੈ ਨਾ, ਉਹੋ ਹੀ ਪਰਿਪੂਰਨ ਹੋ ਰਿਹਾ ਹੈ, ਉਹੋ ਹੀ ਵਸ ਰਿਹਾ ਹੈ ਪ੍ਰਤੱਖ।
ਸੀਤੋ ਸੀਤਾ ਮਹਿਮਾ ਮਾਹੀ,
ਹੁਣ ਜਿੱਥੇ ਰਾਮ ਹੋਵੇ ਉੱਥੇ ਸੀਤਾ ਦਾ ਵੀ ਕਥਨ ਕੀਤਾ ਜਾਂਦਾ, ਪਰ ਇੱਥੇ ਸੀਤਾ ਹੈ ਪਰਮੇਸ਼ਰ ਦੀ ਵਡਿਆਈ, ਉਹ ਸੀਤਾ ਨਹੀਂ ਜਿਹੜੀ ਤ੍ਰਿਤ ਦੇ ਵਿੱਚ ਸੀਤਾ ਜੀ ਹੋਏ ਨੇ ਸ੍ਰੀ ਰਾਮ ਚੰਦਰ ਜੀ ਦੀ ਘਰ ਵਾਲੀ। ਕਿਉਂਕਿ ਸਿੱਧਾ ਨੇ ਪ੍ਰਸ਼ਨ ਕੀਤਾ ਸੀ ਨਾ ਮਹਾਰਾਜ, ਜਿੱਥੇ ਰਾਮ ਹੋਣ ਉੱਥੇ ਸੀਤਾ ਦਾ ਵੀ ਨਾਮ ਆਉਂਦਾ, ਮਹਾਰਾਜ ਕਹਿੰਦੇ ਹਾਂ ਹੈਗੀ ਹੈ ਸੀਤਾ, ਪਰ ਉਹਨਾਂ ਦੀ ਸੀਤਾ ਕਿਹੜੀ ਹੈ? ਮਹਿਮਾ, ਪਰਮੇਸ਼ਰ ਦੀ ਮਹਿਮਾ ਰੂਪੀ ਸੀਤਾ ਦੇ ਵਿੱਚ ਉਹਨਾਂ ਦਾ ਮਨ ਸੀਤਾ ਪਿਆ, ਉਹਨਾਂ ਦੇ ਹਿਰਦੇ ਦੇ ਵਿੱਚ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਉਹ ਤਿੱਥੇ ਉਹਨਾਂ ਦੇ ਹਿਰਦੇ ਵਿੱਚ, ਤਿੱਥੇ ਦਾ ਅਰਥ ਹੁੰਦਾ ਉਸ ਅਸਥਾਨ ਤੇ, ਉਸ ਭਗਤਾਂ ਦੇ ਮਨ ਦੇ ਵਿੱਚ ਜਿਹੜੇ ਪਰਮੇਸ਼ਰ ਦੀ ਮਹਿਮਾ ਰੂਪੀ ਸੀਤਾ ਹੈ ਨਾ, ਇਹਦੇ ਵਿੱਚ ਹੀ ਉਹਨਾਂ ਦਾ ਮਨ ਸੀਤਾ ਪਿਆ, ਜੁੜਿਆ ਹੋਇਆ 24 ਘੰਟੇ।
ਤਾਕੇ ਰੂਪ ਨਾ ਕਥਨੇ ਜਾਹੇ,
ਉਹਨਾਂ ਦਾ ਜਿਹੜਾ ਸੁੰਦਰ ਸਰੂਪ ਹੈ ਨਾ, ਕੋਈ ਵੀ ਕਥਨ ਨਹੀਂ ਕਰ ਸਕਦਾ, ਕੋਈ ਉਹਨਾਂ ਦੇ ਸੁੰਦਰ ਰੂਪ ਨੂੰ ਕਹਿ ਨਹੀਂ ਸਕਦਾ।
ਨਾ ਉਹ ਮਰਹੇ ਨਾ ਠਾਗੇ ਜਾਹੇ,
ਨਾ ਉਹ ਮਰਦੇ ਹਨ ਤੇ ਨਾ ਹੀ ਉਹ ਕਿਸੇ ਕੋਲੋਂ ਠੱਗੇ ਜਾਂਦੇ ਨੇ। ਮਰਦੇ ਕਿਸ ਤਰੀਕੇ ਨਾਲ ਨਹੀਂ, ਬਾਰ ਬਾਰ ਜੁਨਾ ਦੇ ਵਿੱਚ ਨਹੀਂ ਆਉਂਦੇ। ਠੱਗੇ ਕਿਸ ਤਰ੍ਹਾਂ ਨਹੀਂ ਜਾਂਦੇ ਕਿ ਉਹਨਾਂ ਨੂੰ ਵਿਕਾਰ ਨਹੀਂ ਠੱਗ ਸਕਦੇ, ਉਹਨਾਂ ਨੂੰ ਦੁਨਿਆਵੀ ਬੰਦਾ ਕੋਈ ਧੋਖਾ ਨਹੀਂ ਦੇ ਸਕਦਾ। ਸਾਡੀਆਂ ਅੱਖਾਂ ਨੂੰ ਦੇਖਦਿਆਂ ਭਾਵੇਂ ਐਂ ਲੱਗਦਾ ਹੋਵੇ ਕਿ ਇਹਨਾਂ ਨੂੰ ਧੋਖਾ ਦੇ ਰਿਹਾ, ਪਰ ਨਹੀਂ, ਉਹਨਾਂ ਨੂੰ ਕੋਈ ਧੋਖਾ ਨਹੀਂ ਦੇ ਸਕਦਾ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਉਸਮਾਨ ਵਾਲਾ, ਜਿਹੜੇ ਪੰਥਕ ਕਮੇਟੀ ਦੇ ਮੈਂਬਰ ਵੀ ਰਹੇ ਨੇ, ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਦੇ ਨਾਲ ਉਹ ਜਾ ਕਰਕੇ ਸਿਮਰਨ ਭਜਨ ਕਰਿਆ ਕਰਦੇ ਸੀ ਹਜ਼ੂਰ ਸਾਹਿਬ। ਉਹਨਾਂ ਨੂੰ ਜਦੋਂ ਪੁਲਿਸ ਨੇ ਫੜ ਲਿਆ ਸੀ ਨਾ, ਤੇ ਇੰਨਾ ਜ਼ਿਆਦਾ ਉਹਨਾਂ ਦਾ ਬੰਦ ਕੱਟਿਆ ਸੀ ਕਿ ਬਹੁਤ ਹੀ ਜ਼ਿਆਦਾ, ਇੰਨਾ ਤਸ਼ੱਦਦ ਕੀਤਾ ਸੀ ਕਿ ਆਮ ਇਨਸਾਨ ਹੋਵੇ ਤੇ ਬੇਹੋਸ਼ ਹੋ ਕੇ ਮਰ ਜੇ। ਪਰ ਉਹ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਰਹੇ, ਜਦੋਂ ਪਾਠ ਕਰਦੇ ਕਰਦੇ ਇੱਥੇ ਆਏ ਨਾ, ਫਿਰ ਉਹਨਾਂ ਨੇ ਸਰੀਰ ਛੱਡਿਆ, ਪੂਰਾ ਜਪਜੀ ਸਾਹਿਬ ਕੀਤਾ। ਇਸੇ ਤਰੀਕੇ ਨਾਲ ਇੱਕ ਭਾਈ ਸੁਰਿੰਦਰ ਸਿੰਘ ਜੀ ਛਿੰਦਾ ਸੀ ਗਾਲੋਵਾਲ ਦਾ, ਬਹੁਤ ਜ਼ਿਆਦਾ ਸਿਮਰਨ ਭਜਨ ਕਰਨ ਵਾਲਾ ਸਿੰਘ ਸੀ, ਪਹਿਲਾਂ ਜਥੇ ਵਿੱਚ ਵੀ ਰਹਿੰਦਾ ਰਿਹਾ, ਪੰਜਾਂ ਪਿਆਰਾਂ ਚ ਲੱਗਦਾ ਹੁੰਦਾ ਸੀ, ਪਰ ਇੰਨਾ ਉਹ ਸਿਮਰਨ ਭਜਨ ਕਰਦਾ ਸੀ ਕਿ ਉਹਨੇ ਕਰਤਾਰਪੁਰ ਦੇ ਕੋਲ ਜੋ ਨਗਰ ਹੈ ਹਮੀਰਾ, ਉਥੋਂ ਉਹਨੂੰ ਚੁੱਕਿਆ ਸੀ, ਸਾਰੇ ਰਾਹ ਜਿਪਸੀ ਦੇ ਵਿੱਚ ਵੱਟ ਮਾਰਦੇ ਆਏ ਬਟਾਲੇ ਤੱਕ, ਪਰ ਉਹਨੇ ਸੀ ਨਹੀਂ ਕੀਤੀ। ਉਹਨੇ ਕੇਵਲ ਇੱਕ ਵਾਰ ਮੂੰਹ ਕਿਹਾ ਕਿ ਮੇਰਾ ਨਾਮ ਸੁਰਿੰਦਰ ਸਿੰਘ ਛਿੰਦਾ ਗਾਲੋਵਾਲ ਹੈ, ਤੋਂ ਵੱਧ ਨਹੀਂ ਮੈਂ ਕੁਛ ਬੋਲਣਾ। ਤੇ ਉਹ SSP ਦੇ ਖੁਦ ਬਾਡੀਗਾਰਡ ਕਹਿੰਦੇ ਕਿ SSP ਰੋਇਆ ਕਿ ਮੈਨੂੰ ਪਤਾ ਹੁੰਦਾ ਨਾ ਇੰਨਾ ਚੜ੍ਹਦੀ ਕਲਾ ਵਾਲਾ ਸਿੰਘ ਹੈ ਤੇ ਕਦੀ ਨਹੀਂ ਮੈਂ ਮਾਰ। ਉਹਨੂੰ ਟੁੱਕਿਆ ਵੱਢਿਆ, ਪਰ ਉਹਨੇ ਹਾਏ ਨਹੀਂ ਕੀਤੀ। ਅਖੀਰ ਵਿੱਚ ਰਾਤ ਨੂੰ 1 ਵਜੇ ਉਹ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਸ਼ਹੀਦ ਹੋਇਆ। ਇੱਕ ਨਹੀਂ ਬੇਅੰਤ ਐਸੇ ਗੁਰਸਿੱਖ ਨੇ, ਉਹਨਾਂ ਦੇ ਵਿੱਚ ਪਰਮੇਸ਼ਰ ਹੀ ਪਰਿਪੂਰਨ ਹੈ, ਨਾ ਉਹਨਾਂ ਨੂੰ ਕੋਈ ਮਾਰ ਸਕਦਾ ਹੈ ਤੇ ਨਾ ਹੀ ਉਹਨਾਂ ਨੂੰ ਕੋਈ ਠੱਗ ਸਕਦਾ ਹੈ, ਭਾਵ ਕੋਈ ਧੋਖਾ ਨਹੀਂ ਦੇ ਸਕਦਾ ਉਹਨਾਂ ਨੂੰ, ਕੋਈ ਵਿਕਾਰ ਵੀ ਨਹੀਂ ਠੱਗ ਸਕਦੇ। ਜਿਸ ਤਰ੍ਹਾਂ ਆਪਾਂ ਹੁੰਦੇ ਹਾਂ ਨਾ, ਕੋਈ ਕੰਮ ਵਿਗੜਦੇ ਚੱਟ ਹੀ ਕ੍ਰੋਧ ਆ ਕਰਕੇ ਚਿੰਬੜ ਜਾਂਦਾ, ਇੰਨਾ ਕ੍ਰੋਧ ਗੁੱਸਾ ਹੁੰਦਾ ਕਿ ਕਿਸੇ ਨੂੰ ਮਾਰ ਬਈਦਾ, ਸੱਟ ਲੱਗ ਜਾਂਦੀ, ਫਿਰ ਇਹ ਵੀ ਗੁਨਾਹ ਲੱਗਦਾ। ਇਸ ਤਰ੍ਹਾਂ ਉਹਨਾਂ ਨੂੰ ਕੋਈ ਠੱਗ ਵੀ ਨਹੀਂ ਸਕਦਾ ਹੈ।
ਜਿਨ ਕੈ ਰਾਮ ਵਸੈ ਮਨ ਮਾਹੀ,
ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਵਸ ਰਿਹਾ ਹੈ,
ਤਿੱਥੇ ਭਗਤ ਬਸਹਿ ਕੇ ਲੋ,
ਭਾਈ ਤਿੱਥੇ ਤਿਸ ਅਸਥਾਨ ਦੇ ਉੱਤੇ ਐਸੀ ਸੱਚਖੰਡੀ ਅਵਸਥਾ ਦੇ ਵਿੱਚ ਜੋ ਹੈ ਨਾ ਭਗਤ ਜਨ ਵਸਦੇ ਨੇ, ਲੋ ਆਕਾਰ ਦੇ, ਕੇਵਲ ਉਥੇ ਜੋਤ ਹੀ ਜੋਤ ਉਹਨਾਂ ਨੂੰ ਦਿਖਾਈ ਦਿੰਦੀ ਹੈ। ਪ੍ਰਕਾਸ਼
ਕਰਹੇ ਆਨੰਦ ਸੱਚਾ ਮਨ ਸੋਏ,
ਉਹ ਸੱਚਾ ਆਨੰਦ ਕਰਦੇ ਆ। ਇਹ ਨੀ ਕਿ ਰੋਟੀ ਖਾ ਲਈ ਜਾਂ ਵਧੀਆ ਵਧੀਆ ਗੁਲਾਬ ਜਾਂ ਨੂੰ ਰਸਗੁੱਲੇ ਖਾ ਲਏ ਤੇ ਜੀ ਬੜਾ ਆਨੰਦ। ਇਹ ਤੇ ਆਨੰਦ ਝਾਟੀ ਜ਼ੁਬਾਨ ਤੋਂ ਥੱਲੇ ਗਲ ਦੇ ਵਿਚ ਗਏ, ਇਹ ਆਨੰਦ ਮੁੱਕ ਗਿਆ। ਉਹੀ ਚੀਜ਼ ਖਾਧੀ ਹੋਈ ਉਸੇ ਵੇਲੇ ਬਾਹਰ ਨਿਕਲ ਆਵੇ ਢਿੱਡ ਦੇ ਅੰਦਰੋਂ ਤਾਂ ਕਿੰਨੀ ਬਦਬੂ ਉਹਦੇ ਵਿਚੋਂ ਆਉਂਦੀ। ਇਹ ਆਨੰਦ ਸਕਿੰਟਾਂ ਦੇ ਨੇ, ਪਰ ਉਹਨਾਂ ਦੇ ਹਿਰਦੇ ਵਿਚ ਸੱਚਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਤੇ ਮਨ ਸੋਏ ਤੇ ਮਨ ਦੇ ਵਿਚ ਹੀ ਉਸ ਪਰਮੇਸ਼ਰ ਦੀ ਸੋਏ ਨਾ ਮਹਿਮਾ ਦਾ, ਉਹ ਵਾਹਿਗੁਰੂ ਤੇ ਸੋਏ ਉਸ ਦੀ ਮਹਿਮਾ ਵੀ ਬਿਰਾਜਮਾਨ ਹੈ।
ਸੱਚਖੰਡ ਵਸੈ ਨਿਰੰਕਾਰ,
ਤਖਤ ਸੀ ਸਨਮੁਖ ਗੁਰਸਿੱਖ ਦੀ ਅਵਸਥਾ, ਹੁਣ ਹੈ ਬ੍ਰਹਮ ਗਿਆਨੀ ਦੀ ਅਵਸਥਾ। ਸੱਚਖੰਡ ਦੇ ਵਿਚ ਭਾਈ ਜਿਹੜੀ ਸੱਚਖੰਡ ਪੂਰਨ ਜੋਤ ਸਰੂਪ ਪਰਮੇਸ਼ਰ ਹੈ ਨਾ, ਉਹਦੇ ਵਿਚ ਵਸਦੇ ਹਨ ਨਿਰਗੁਣ ਸਰੂਪ ਜਿਹੜੇ ਭਗਤ ਹਨ।
ਕਰ ਕਰ ਵੇਖੈ ਨਦਰ ਨਿਹਾਲ,
ਐਸੇ ਜਿਹੜੇ ਭਗਤ ਜਨ ਹਨ ਉਹਨਾਂ ਨੂੰ ਕਰਕੇ ਪੈਦਾ ਕਰਕੇ ਉਹਨਾਂ ਦੀ ਸੰਭਾਲ ਅਕਾਲ ਪੁਰਖ ਵਾਹਿਗੁਰੂ ਵੇਖ ਰਿਹਾ ਹੈ ਆਪਣੀ ਬਖਸ਼ਿਸ਼ ਦੁਆਰਾ, ਤੇ ਆਪਣੀ ਨਿਗਾਹ ਦੇ ਨਾਲ ਉਹਨਾਂ ਨੂੰ ਦੁੱਖਾਂ ਤੋਂ ਰਹਿਤ ਕਰ ਰਿਹਾ ਹੈ।
ਕਿੱਥੇ ਖੰਡ ਮੰਡਲ ਵਰ ਭੰਡ,
ਮਹਾਰਾਜ ਇਹ ਸੱਚਖੰਡ ਹੈਗਾ ਕਿੱਥੇ ਹੈ? ਮਹਾਰਾਜ ਕਹਿੰਦੇ ਜਿੰਨੇ ਇਹ ਮੰਡਲ ਛੋਟੇ ਮੰਡਲਾਕਾਰ ਦੀਪ ਨੇ, ਤੇ ਜੋ ਖੰਡ ਛੋਟੇ ਛੋਟੇ ਹੋਰ ਟੁਕੜੇ ਹਨ, ਤੇ ਵਰ ਭੰਡ ਵੱਡੇ ਵੱਡੇ ਜਿਹੜੇ ਬ੍ਰਹਿਮੰਡ ਨੇ ਆ ਸਾਰੀਆਂ ਇੱਕੀਆਂ ਪੁਰੀਆਂ ਵਾਲੇ, ਇਹ ਸਾਰੇ ਹੀ ਸੱਚਖੰਡ ਚ ਬਿਰਾਜਮਾਨ। ਭਾਵ ਸਾਰੀ ਦੁਨੀਆ ਹੀ ਜਿੰਨੀ ਹੈ ਨਾ ਇਹ ਸੱਚਖੰਡ ਦੇ ਵਿਚ ਹੈ।
ਜੇ ਕੋ ਕਥਾ ਤਾਂ ਅੰਤ ਨਾ ਅੰਤ,
ਜੇ ਉਸ ਸੱਚਖੰਡ ਦੀ ਅਵਸਥਾ ਨੂੰ ਕੋਈ ਕਹਿਣ ਲੱਗੇ ਨਾ ਤਾਂ ਅੰਤ ਨਾ ਅੰਤ, ਉਸ ਨਾ ਸੱਚਖੰਡ ਦਾ ਅੰਤ ਹੈ ਤੇ ਨਾ ਹੀ ਉਸ ਨੂੰ ਬਣਾਉਣ ਵਾਲੇ ਪਰਮੇਸ਼ਰ ਦਾ ਅੰਤ ਹੈ, ਨਾ ਹੀ ਸੱਚਖੰਡ ਦੇ ਵਸਣ ਵਾਲੇ ਭਗਤਾਂ ਦਾ ਅੰਤ ਹੈ।
ਕਿੱਥੇ ਲੋਹ ਲੋਹ ਆਕਾਰ,
ਭਾਈ ਉੱਥੇ ਕੇਵਲ ਸਰੀਰ ਦਾ ਜਿਹੜਾ ਆਕਾਰ ਹੈ ਨਾ ਉਹ ਪ੍ਰਕਾਸ਼ ਸਰੂਪ ਹੀ ਰਹਿ ਜਾਂਦਾ, ਪ੍ਰਕਾਸ਼ ਹੀ ਪ੍ਰਕਾਸ਼ ਦਿਖਾਈ ਦਿੰਦਾ ਹੈ। ਚਾਰ ਸਪੇਰੇ ਲਾਈਟ ਹੀ ਲਾਈਟ, ਵਾਹਿਗੁਰੂ ਦੀ ਜੋਤ ਹੀ ਜੋਤ ਦਿਖਾਈ ਦਿੰਦੀ ਹੈ। ਉੱਥੇ ਚੰਮ ਹਾਡੇ ਇਤਿਆਦਿਕ ਇਹੋ ਜਿਹੇ ਕੁਛ ਨਹੀਂ ਦਿਦੇ, ਭਗਤ ਨੂੰ ਕੇਵਲ ਪਰਮੇਸ਼ਰ ਦਾ ਹੀ ਰੂਪ ਦੀਦਾ ਹੈ। ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਸ਼ ਢੁੱਡੀ ਕੇ ਨਗਰ ਦੇ ਵਿੱਚ ਸਿੰਘ ਦੀਵਾਨ ਸਜਾ ਰਹੇ ਸੀ, ਕਥਾ ਹੋਣੀ ਸੀ, ਅਜੇ ਤਿਆਰੀ ਕਰ ਰਹੇ ਨੇ, ਕੋਈ ਝਾੜੂ ਦੇ ਰਿਹਾ, ਕੋਈ ਪਾਣੀ ਛਿੜਕ ਰਿਹਾ ਹੈ, ਕੋਈ ਚੰਦੋਆ ਬਣ ਰਿਹਾ ਸੀ, ਕੋਈ ਜਿਸ ਤੇ ਸਤਿਗੁਰੂ ਸਾਹਿਬ ਜੀ ਨੇ ਸੁਭਾਇਮਾਨ ਹੋਣਾ ਸੀ ਉਹ ਤਖ਼ਤ ਨੂੰ ਚੰਗੀ ਤਰ੍ਹਾਂ ਸਵਾਰ ਰਿਹਾ ਸੀ। ਤੇ ਸਿੰਘ ਕੋਲ ਜਿਹੜਾ ਖਲੋਤਾ ਸੀ ਨਾ ਉਹ ਦੱਸਦਾ ਕਿ ਮਹਾਂਪੁਰਖ ਇਸ ਤਰ੍ਹਾਂ ਹੀ ਦੇਖਦੇ ਦੇਖਦੇ ਆਏ ਸੀ, ਉਹਨਾਂ ਦੀ ਅਵਸਥਾ ਚ ਮਗਨ ਹੋਏ, ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ, ਆਪ ਹੀ ਤੁਸੀਂ ਝਾੜੂ ਦੇ ਰਹੇ ਜੇ, ਆਪ ਹੀ ਤੁਸੀਂ ਤਖ਼ਤ ਨੂੰ ਸੁਭਾਇਮਾਨ ਕਰ ਰਹੇ ਜੇ, ਤੁਹਾਡੀ ਲੀਲਾ ਦਾ ਵੀ ਕੋਈ ਅੰਤ ਨਹੀਂ। ਆਕਾਰ ਹੀ ਆਕਾਰ ਦੀਦਾ, ਜਦੋਂ ਉਹ ਆਪਣੀ ਅਵਸਥਾ ਦੇ ਵਿੱਚ ਟਿਕ ਜਾਂਦੇ ਹਨ ਉਹਨਾਂ ਨੂੰ ਕੁਛ ਨਹੀਂ ਹੋਰ ਦੀਦਾ। ਭਗਤ ਨਾਮਦੇਵ ਜੀ ਕੁੱਤੇ ਦੇ ਪਿੱਛੇ ਤਾਂਹੀਓ ਠੂਠਾ ਲੈ ਕੇ ਭੱਜੇ ਸੀ, ਜੋਤ ਹੀ ਜੋਤ ਦੀਦੀ ਹੈ ਉਹਨਾਂ ਨੂੰ, ਫਿਰ ਇਹ ਨਹੀਂ ਦੀਦਾ ਕਿ ਇਹ ਕੁੱਤਾ ਹੈ ਕੀ ਹੈ। ਜਦੋਂ ਇਸ ਬ੍ਰਹਮ ਖੰਡੀ ਅਵਸਥਾ ਸੱਚਖੰਡ ਦੇ ਵਿੱਚ ਬਿਰਾਜਮਾਨ ਹੁੰਦੇ ਹਨ ਉਦੋਂ ਫਿਰ ਕੇਵਲ ਪ੍ਰਕਾਸ਼ ਹੀ ਪ੍ਰਕਾਸ਼, ਵਾਹਿਗੁਰੂ ਹੀ ਸਾਰੀਆਂ ਖੇਡਾਂ ਕਰਦਾ ਦਿਖਾਈ ਦਿੰਦਾ ਹੈ।
ਜਿਵ ਜਿਵ ਹੁਕਮ ਤਿਵੈ ਤਿਵ ਕਾਰ,
ਜਿਵੇਂ ਜਿਵੇਂ ਉਹ ਅਕਾਲ ਪੁਰਖ ਵਾਹਿਗੁਰੂ ਜਿਵ ਜਿਵ ਜਿਸ ਜਿਸ ਤਰੀਕੇ ਨਾਲ ਹੁਕਮ ਉਹਨਾਂ ਨੂੰ ਦਿੰਦਾ ਹੈ, ਤਿਵੈ ਤਿਵ ਕਾਰ, ਉਸੇ ਉਸੇ ਤਰੀਕੇ ਨਾਲ ਉਹ ਕੰਮ ਕਰਦੇ, ਆਪਣੀ ਮੌਜ ਦੇ ਨਾਲ ਨਹੀਂ, ਆਪਣੀ ਮਰਜ਼ੀ ਨਾਲ ਨਹੀਂ ਉਹ ਕੁਛ ਵੀ ਕਰਦੇ। ਜਿਵੇਂ ਉਹਨੂੰ ਅਕਾਲ ਪੁਰਖ ਵਾਹਿਗੁਰੂ ਕਹਿੰਦਾ ਉਸੇ ਤਰੀਕੇ ਨਾਲ ਉਹ ਕੰਮ ਕਰਦੇ ਆ, ਜਿਹਦਾ ਭਲਾ ਕਰਨ ਵਾਸਤੇ ਕਹਿੰਦਾ ਵਾਹਿਗੁਰੂ ਉਹਦਾ ਉਹ ਭਲਾ ਕਰ ਦਿੰਦੇ ਨੇ ਗੁਰਮਤ ਵੱਲ ਲਾ ਕਰਕੇ, ਨਹੀਂ ਤਾਂ ਜਿੰਨਾ ਮਰਜ਼ੀ ਉਹਨਾਂ ਨੂੰ ਕਹੀ ਜਾ ਉਹ ਸੁਣਦੇ ਹੀ ਨਹੀਂ, ਕਿਉਂਕਿ ਉਹ ਵਾਹਿਗੁਰੂ ਦੇ ਹੁਕਮ ਵਿੱਚ। ਜਿਵੇਂ ਜਿਵੇਂ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਕਹਿੰਦਾ ਹੈ ਉਸੇ ਉਸੇ ਤਰੀਕੇ ਨਾਲ ਉਹ ਭਗਤ ਜਨ ਕੰਮ ਕਰਦੇ ਹਨ।
ਵੇਖਿਆ ਵਿਕਸੈ ਕਰ ਵਿਚਾਰ,
ਵੇਖਿਆ ਵੇਖਦੇ ਨੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ, ਵਿਕਸੈ ਪ੍ਰਸੰਨ ਹੁੰਦੇ ਨੇ, ਖਿੜਦੇ ਹਨ, ਕਰ ਵਿਚਾਰ ਵਾਹਿਗੁਰੂ ਦੇ ਸਰੂਪ ਦੀ ਵਿਚਾਰ ਕਰਕੇ ਉਹ ਪ੍ਰਸੰਨ ਹੁੰਦੇ ਹਨ, ਖੁਸ਼ ਹੁੰਦੇ ਹਨ। ਜਿਵੇਂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਿੱਛੇ ਕਿਹਾ ਹੈ ਨਾ, ਨਾਨਕ ਭਗਤ ਆ ਸਦਾ ਵਿਗਾਸ, ਸੁਣਿਆ ਹੈ ਦੁੱਖ ਪਾਪ ਕਾ ਨਾ, ਸਦਾ ਹੀ ਉਹਨਾਂ ਨੂੰ ਵਿਗਾਸ ਆਨੰਦ ਖੇੜਾ ਹੀ ਰਹਿੰਦਾ ਹੈ।
ਨਾਨਕ ਕਥਨਾ ਕਰੜਾ ਸਾਰ,
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਦਾ ਕਥਨ ਕਰਨਾ ਜਿਹੜਾ ਹੈ ਨਾ ਕਰੜਾ ਸਾਰ ਅਤਿਅੰਤ ਔਖਾ ਹੈ। ਜਿਸ ਤਰੀਕੇ ਨਾਲ ਕਹਿੰਦੇ ਨੇ ਕਿ ਜੋ 21 ਮਣ ਲੋਹਾ ਹੋਵੇ ਨਾ, 21 ਮਣ ਪੱਕਾ ਲੋਹਾ, ਉਹਨੂੰ ਕੁੱਟ ਕੁੱਟ ਕੇ ਜਦੋਂ ਬਾਰ ਬਾਰ ਭੱਠੀ ਵਿੱਚ ਪਾ ਪਾ ਕਰਕੇ ਨਾ ਕੇਵਲ 5 ਸੇਰ ਹੀ ਰਹਿ ਜਾਵੇ ਉਹਨੂੰ ਸਾਰ ਲੋਹਾ ਕਹਿੰਦੇ। ਜਿਸ ਤਰ੍ਹਾਂ ਉਹ ਬਣਨਾ ਬੜਾ ਔਖਾ, 21 ਮਣ ਹੁਣ ਕਿਹੜਾ ਥੋੜਾ ਹੁੰਦਾ, 40 ਕਿਲੋਆਂ ਦਾ ਇੱਕ ਮਣ ਹੈ, 21 ਮਣ ਕਿੰਨਾ ਬਣੇਗਾ, 8 ਕੁਇੰਟਲ ਤੋਂ ਜ਼ਿਆਦਾ ਬਣ ਜਾਣਾ, 8 ਕੁਇੰਟਲ ਤੇ 40 ਕਿਲੋ ਲੋਹੇ ਨੂੰ ਕੁੱਟ ਕੁੱਟ ਕਰਕੇ ਕੇਵਲ 5 ਸੇਰ, ਜਿਹੜਾ ਜ਼ਿਆਦਾ ਜ਼ਿਆਦਾ ਜੇ ਬਣੇਗਾ ਵੀ ਤੇ 4-4.5 ਕਿਲੋ ਬਣੇਗਾ, ਇੰਨਾ ਕੁ ਲੋਹਾ ਰਹਿ ਜਾਣਾ ਇੰਨੇ ਕੁਇੰਟਲਾਂ ਦੇ ਵਿੱਚੋਂ, ਉਹ ਜਿਵੇਂ ਬਣਾਉਣਾ ਬੜਾ ਔਖਾ ਹੈ ਨਾ। ਇਸ ਤਰ੍ਹਾਂ ਪਰਮੇਸ਼ਰ ਦੀ ਮਹਿਮਾ ਕਥਨ ਕਰਨੀ ਉਹਦੇ ਨਾਲੋਂ ਵੀ ਕਥਨ ਹੈ, ਬਹੁਤ ਜ਼ਿਆਦਾ ਔਖੀ ਹੈ।
ਜਤ ਪਹਾਰਾ ਧੀਰਜ ਸੁਨਿਆਰ।
ਹੁਣ ਗੁਰਸਿੱਖ ਨੇ ਆਪਣੀ ਅਵਸਥਾ ਨੂੰ ਬਣਾਉਣਾ ਕਿਵੇਂ? ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜਤ ਪਹਾਰਾ, ਜਤ ਸਤ ਦੀ ਭੱਠੀ ਬਣਾਉਣੀ ਹੈ, ਜਤ ਸਤ ਰੂਪੀ ਭੱਠੀ। ਜਤ ਆਪਣੇ ਧਰਮ ਦੇ ਬ੍ਰਹਮਚਰਜ ਦੇ ਵਿੱਚ ਪੱਕਾ ਰਹਿਣ। ਜਿਹੜਾ ਬੰਦਾ ਜਤੀ ਨਹੀਂ ਉਹਦੇ ਵਿੱਚ ਧੀਰਜ ਨਹੀਂ ਹੋ ਸਕਦਾ, ਜਿਹਦੇ ਵਿੱਚ ਧੀਰਜ ਨਹੀਂ ਉਹ ਕੁਛ ਵੀ ਨਹੀਂ ਕਰ ਸਕਦਾ। ਜਤ ਸਤ ਕਿਹਾ ਜਾਂਦਾ ਹੈ ਵਿਕਾਰਾਂ ਤੋਂ ਬਚਣਾ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜਤ ਪਹਾਰਾ, ਜਤ ਰੂਪੀ ਭੱਠੀ ਹੈ। ਤਾਂਹੀਓ ਗੁਰਸਿੱਖ ਕਿੰਨੇ ਜਤ ਸਤ ਦੇ ਵਿੱਚ ਪੱਕੇ ਸਨ? 30,000 ਹਿੰਦੁਸਤਾਨ ਦੀਆਂ ਲੜਕੀਆਂ ਨੂੰ ਗਿਲਜੀਆਂ ਤੋਂ ਛੁਡਾ ਕੇ ਲਿਆਂਦਾ ਹੈ, ਤੇ ਜਿਹੜੀਆਂ ਫੜ ਕੇ ਖੜੀਆਂ ਹੋਣਗੀਆਂ ਉਹ ਕਾਲੀਆਂ ਜਾਂ ਕਰੂਪ ਤੇ ਹੋਣਗੀਆਂ ਨੀ। ਇੱਥੋਂ ਤੱਕ ਕਿ ਚੰਬੇ ਦੇ ਰਾਜੇ ਦੀ ਲੜਕੀ ਨੂੰ ਵੀ ਫੜ ਕੇ ਲੈ ਗਏ, ਤੇ ਉਹ ਸਾਰੀਆਂ ਰੋ ਰੋ ਕੇ ਦੁਹਾਈਆਂ ਪਾਉਂਦੀਆਂ ਕਿ ਸਿੰਘੋ ਸਾਨੂੰ ਸਾਡੇ ਘਰਾਂ ਚ ਨਾ ਛੱਡ ਕੇ ਜਾਇਓ, ਛੱਡਣ ਜਾਇਓ, ਮੁਸਲਮਾਨਾਂ ਨੇ ਸਾਨੂੰ ਉੱਥੋਂ ਹੀ ਫੜ ਕੇ ਲੈ ਜਾਣਾ ਹੈ, ਤੇ ਤੁਸੀਂ ਸਾਡੇ ਨਾਲ ਵਿਆਹ ਕਰਾ ਲਓ। ਪਰ ਇੱਕ ਵੀ ਸਿੰਘ ਨੇ ਉਹਨਾਂ ਨਾਲ ਵਿਆਹ ਨਹੀਂ ਕਰਾਉਣਾ ਮਨਜ਼ੂਰ ਕੀਤਾ। ਖੁਦ ਬਾਬਾ ਦੀਪ ਸਿੰਘ ਜੀ ਮਹਾਂਪੁਰਸ਼ ਬ੍ਰਹਮ ਗਿਆਨੀ ਚੰਬੇ ਦੇ ਰਾਜੇ ਦੀ ਲੜਕੀ ਨੂੰ ਉਹਦੇ ਘਰ ਛੱਡ ਕੇ ਆਏ ਆ। ਜਿਹੜਾ ਆਪਣੇ ਧਰਮ ਦੇ ਵਿੱਚ ਕਾਇਮ ਰਹਿਣਾ ਹੈ ਇਹਨੂੰ ਜਤੀ ਕਿਹਾ ਜਾਂਦਾ। ਤਾਂਹੀਓ ਹੀ ਉਹ ਗੁਰਸਿੱਖ ਧਰਮੀ ਸਨ, ਸਾਡੇ ਵਿੱਚ ਤਾਂਹੀਓ ਧਰਮ ਉੱਡ ਗਿਆ ਨਾ। ਮਾੜੀ ਚਿੱਟੀ ਚੰਬੜੀ ਵੇਖਦੇ ਉਸੇ ਵੇਲੇ ਛੱਡ ਕੇ ਆਪਣੀਆਂ ਘਰਦੀਆਂ ਨੂੰ ਭੱਜ ਜਾਂਦੇ, ਤੇ ਘਰਦੀਆਂ ਵੀ ਉਸ ਤਰ੍ਹਾਂ ਦੀ। ਰੌਲਾ ਰੱਪਾ ਇੱਥੇ ਕਾਹਦਾ? ਇੱਕ ਦੂਜੇ ਨੂੰ ਦਬਾਉਣ ਦਾ ਪ੍ਰੇਮ ਹੈ ਹੀ ਨਹੀਂ। ਇਹ ਪਤਾ ਹੀ ਨਹੀਂ ਵਿਆਹ ਕੀ ਚੀਜ਼ ਹੁੰਦੀ। ਲੋਕਾਂ ਨੇ ਵਿਆਹ ਨੂੰ ਮਜ਼ਾਕ ਸਮਝਿਆ, ਜਦਕਿ ਵਿਆਹ ਹੈ ਦੋਵਾਂ ਜੀਆਂ ਦਾ ਇਸ ਸੰਸਾਰ ਵਿੱਚ ਆ ਕਰਕੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਭਾਗੀ ਬਦਾਰ ਬਣਨਾ, ਹਿੱਸੇਦਾਰ ਬਣਦੇ ਹੋਏ ਧੀਰਜ ਰੱਖ ਕਰਕੇ ਪਰਮੇਸ਼ਰ ਦੇ ਸਿਮਰਨ ਭਜਨ ਨੂੰ ਕਰਕੇ ਜ਼ਿੰਦਗੀ ਨੂੰ ਸੌਖੇ ਬਣਾਉਣ ਦਾ ਨਾਂ ਵਿਆਹ ਹੈ। ਇੱਕ ਬੰਦਾ ਕੋਈ ਇਕੱਲਾ ਕੰਮ ਕਰਦਾ ਹੋਵੇ ਨਾ ਤੇ ਔਖਾ ਹੋ ਜਾਂਦਾ ਹੈ, ਜੇ ਦੋ ਜਾਣੇ ਹੁਣ ਇੱਕ ਦੂਸਰੇ ਨੂੰ ਹੌਸਲਾ ਦਿੰਦੇ ਹੈ। ਵਿਆਹ ਖਾਣ ਪੀਣ ਮੌਜਾਂ ਕਰਨ ਵਾਲੀ ਜ਼ਿੰਦਗੀ ਨਹੀਂ, ਵਿਆਹ ਤੇ ਬੜਾ ਔਖਾ ਹੈ। ਧਰਮ ਦੇ ਵਿੱਚ ਰਹਿ ਕਰਕੇ ਸਿਮਰਨ ਭਜਨ ਕਰਨਾ, ਇਸ ਨੂੰ ਵਿਆਹ ਕਿਹਾ ਜਾਂਦਾ। ਦੋਵਾਂ ਜੀਆਂ ਦੇ ਬਾਰੇ ਸਾਹਿਬ ਕਹਿੰਦੇ ਨੇ ਸਿੱਖ ਸਿੱਖਣੀ ਮਿਲ ਬਹਿ ਚਰਚਾ ਕਰੇ ਅਪਾਰ, ਭਜਨ ਸਿਖਾਵਹਿ ਪੁੱਤਰ ਕੋ ਹਰ ਭਜ ਬਾਰੰਬਾਰ। ਬਾਰ ਬਾਰ ਪਰਮੇਸ਼ਰ ਦਾ ਸਿਮਰਨ ਕਰੋ ਦੋਵੇਂ ਜਾਣੇ ਮਿਲ ਕਰਕੇ, ਆਪਣੇ ਬੱਚਿਆਂ ਨੂੰ ਵੀ ਸਿਖਾਉਣ। ਤੇ ਹੁਣ ਆਮ ਕਿਹਾ ਜਾਂਦਾ ਭਾਈ ਬੱਚੇ ਸਾਡੇ ਆਗਿਆਕਾਰੀ ਨੇ, ਪਹਿਲਾਂ ਆਪ ਮਨਾਂ ਵਿੱਚ ਝਾਤੀ ਮਾਰੋ ਗੁਰੂ ਦੇ ਆਗਿਆਕਾਰੀ ਹੈਗੇ ਜੇ। ਜਿੰਨੇ ਚਿਰ ਔਲਾਦ ਨਹੀਂ ਉਨੇ ਚਿਰ ਕਹਿੰਦੇ ਪੱਬਾਂ ਜਾਣਾ ਹੈ, ਕਲੱਬਾਂ ਚ ਜਾਣਾ ਹੈ, ਤੇ ਜਿੰਨਾ ਘਰਾਂ ਚ ਆਉਣਾ ਉਹਨਾਂ ਕਿੰਨੇ ਕੁ ਧਰਮੀ ਬਣਨਾ ਹੈ। ਅਸਰ ਪਹਿਲਾਂ ਹੀ ਪਵੇਗਾ। ਜੈਸਾ ਆਪ ਜੀ ਦਾ ਜੀਵਨ ਉਹਦੇ ਨਾਲੋਂ ਦੁੱਗਣਾ ਮਾੜਾ ਹੋਵੇਗਾ ਬੱਚਿਆਂ ਤੁਹਾਡਿਆਂ ਦਾ। ਜੇ ਆਪਣਾ ਚੰਗਾ ਹੋਵੇਗਾ ਬੱਚਿਆਂ ਦਾ ਵੀ ਦੁੱਗਣਾ ਚੰਗਾ ਹੋਵੇ। ਜਤ ਸਤ ਦੀ ਭੱਠੀ ਚਾਹੀਦੀ ਹੈ ਗੁਰਸਿੱਖ ਦੇ ਕੋਲ। ਜਤ ਪਹਾਰਾ, ਜਤ ਸਤ ਰੂਪੀ ਹੈ ਭੱਠੀ, ਧੀਰਜ ਸੁਨਿਆਰ, ਤੇ ਫਿਰ ਧੀਰਜ ਰੂਪੀ ਸੁਨਿਆਰਾ ਹਿਰਦੇ ਵਿੱਚ ਹੋਵੇਗਾ। ਜਿਸ ਤਰ੍ਹਾਂ ਸੁਨਿਆਰਾ ਜਿਹੜਾ ਨਾ ਧੀਰਜ ਦੇ ਨਾਲ ਬਹੁਤ ਹੌਲੀ ਹੌਲੀ ਜੋ ਕਰਕੇ ਉਹ ਗਹਿਣਿਆਂ ਨੂੰ ਘੜਦਾ ਹੈ, ਇਸ ਤਰੀਕੇ ਨਾਲ ਹਿਰਦੇ ਵਿੱਚ ਧੀਰਜ ਨੂੰ ਰੱਖ ਕਰਕੇ ਤੇ ਹੌਲੀ ਹੌਲੀ ਜਿਹੜਾ ਮਨ ਰੂਪੀ ਗਹਿਣਾ ਹੈ ਇਹਨੂੰ ਸੁੰਦਰ ਬਣਾਉਣਾ ਕਰੇ।
ਆਹਰਣ ਮਤ ਵੇਦ ਹਥਿਆਰ।
ਆਹਰਣ ਹੁੰਦੀ ਹੈ ਲੋਹੇ ਦਾ ਡਲਾ, ਵਾਹਵਾ ਤਕੜਾ ਲੋਹਾ ਰੱਖਿਆ ਹੁੰਦਾ ਹੈ ਅੱਗੇ, ਜਿਹਦੇ ਉੱਤੇ ਹੌਲੀ ਹੌਲੀ ਕੁੱਟ ਕਰਕੇ ਬਣਾਉਂਦੇ ਰਹੇ। ਮਹਾਰਾਜ ਕਹਿੰਦੇ ਆਹਰਣ ਮਤ, ਜਿਹੜੀ ਆਪਣੀ ਬੁੱਧੀ ਹੈ ਨਾ ਉਹਨੂੰ ਅਹਿਰਣ ਬਣਾਉਣ ਲੈਣਾ। ਲੋਹੇ ਦੀ ਅਹਿਰਣ ਦੇ ਉੱਤੇ ਜਿਸ ਤਰ੍ਹਾਂ ਸਾਰੀਆਂ ਚੀਜ਼ਾਂ ਘੜੀਆਂ ਜਾਂਦੀਆਂ ਉਹ ਕਦੀ ਨਹੀਂ ਡੋਲਦੀਆਂ। ਲੁਹਾਰਾਂ ਕੋਲ ਵੀ ਅਹਿਰਣ ਹੁੰਦੀ ਹੈ, ਸੁਨਿਆਰਿਆਂ ਕੋਲ ਵੀ ਹੁੰਦੀ ਹੈ, ਤੇ ਪਤਾ ਹੀ ਨਹੀਂ ਕਿੰਨੀਆਂ ਕੁ ਪੀੜ੍ਹੀ ਦਰ ਪੀੜ੍ਹੀ ਉੱਤੇ ਕੰਮ ਕਰਦੇ ਰਹਿੰਦੇ ਪਰ ਉੱਤੇ ਕੋਈ ਅਸਰ ਨਹੀਂ ਪੈਂਦਾ ਥੌੜੀਆਂ ਦਾ। ਐਸੀ ਆਪਣੀ ਮਤ ਨੂੰ ਬਣਾ ਲੈਣਾ, ਦੁੱਖ ਸੁੱਖ ਦੇ ਵਿੱਚ ਵੀ ਬੁੱਧੀ ਵਿਚਲਿਤ ਨਾ ਹੋਵੇ। ਇਹ ਨਹੀਂ ਸੁੱਖ ਮਿਲਿਆ ਤੇ ਵਾਜੇ ਵਜਾਉਂਦੇ ਫਿਰਦੇ, ਜੇ ਦੁੱਖ ਮਿਲਿਆ ਤੇ ਪਿੱਟਣ ਲੱਗ ਪਏ ਬਹਿ ਕੇ। ਇਹ ਤਾਂ ਮਤ ਦੀ ਵਿਚਲਤਾ ਹੈ, ਮਤ ਨੇ ਡਿੱਗ ਪੈਣਾ ਹੈ, ਮਤ ਨੇ ਭੱਜ ਜਾਣਾ ਹੈ ਸਾਡੀ ਨੇ। ਮਤ ਜਿਹੜੀ ਹੈ ਆਪਣੀ ਬੁੱਧੀ ਅਹਿਰਣ ਵਰਗੀ ਬਣਾਉਣੀ ਹੈ, ਵੇਦ ਹਥਿਆਰ ਤੇ ਗਿਆਨ ਦੀਆਂ ਸੱਟਾਂ ਨੂੰ ਸਹਾਰਨਾ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਚ ਆਉਂਦਾ ਹੈ ਬਚਨ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ। ਤੇ ਇਹੋ ਜਿਹੀਆਂ ਗੱਲਾਂ ਸੁਣ ਕੇ ਕਈ ਮਾਸ ਖਾਣ ਬਹਿ ਜਾਂਦੇ ਕਿ ਮਹਾਰਾਜ ਕਹਿੰਦੇ ਮਾਸ ਖਾਣਾ ਚਾਹੀਦਾ। ਸਤਿਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਇਹ ਵੀ ਤਾਂ ਬਚਨ ਕਹੇ ਨੇ, ਭਉ ਮਾਸ, ਭਉ ਰੂਪੀ ਮਾਸ, ਪਰਮੇਸ਼ਰ ਦਾ ਡਰ ਜਿਹੜਾ ਧਾਰਨ ਕਰਦਾ ਇਹ ਹਿਰਦੇ ਵਿੱਚ ਮਾਸ ਨੂੰ ਖਾਣਾ। ਮਹਾਰਾਜ ਨੇ ਹੋਰ ਵੀ ਤਾਂ ਬੜੇ ਬਚਨ ਕਹੇ ਆ ਨਾ। सारे बचना नू सुन करके जो सतगुरु साहब जी सानू हुक्म कर दे उदे उत्ते टिके रहना जां वेदां शास्त्रां दीआं गल्लां सुन करके कि पानी पियाया आह फल मिलदा है इस तरह जे कर्म कीते जाण आह फल मिलदा है सूर जो चंद्रमा है उहनूं तंद चढ़ाउण दे नाल आह फल मिलदा है बड़ियां ब्राह्मणां दे विच रीतियां उहनां नूं सुन करके केवल अपने सतगुरु साहिब जी दी मर्यादा विच नाम सिमरन दे विच ही कायम रहना ते इस तरीके नाल सुन सुन करके तरह तरह दीआं कर्म कांडां दीआं बाहरलीआं गल्लां नूं मन नूं डलाउणा नहीं है वेदां दीआं जिहड़ीआं गल्लां है ना तरह तरह दीआं ਉਹ ਨੇ ਸੱਟਾਂ ਤੇ ਮਨ ਨੂੰ ਜਿਹੜਾ ਹੈ ਇਹ ਜਿਹੜੀ ਆਪਣੀ ਬੁੱਧੀ ਹੈ ਉਹਨੂੰ ਅਹਿਰਣ ਦੀ ਨਹੀਂ ਅਟਲ ਬਣਾਉਣਾ ਹੈ
ਭਉ ਖੱਲਾ ਅਗਨ ਤਪਤਾਓ
ਤੇ ਮਹਾਰਾਜ ਕਹਿੰਦੇ ਹਿਰਦੇ ਵਿੱਚ ਡਰ ਰੂਪੀ ਖਲੜੀ ਇਹਨੂੰ ਵਸਾਉਣਾ ਹੈ ਜਿਸ ਤਰ੍ਹਾਂ ਸੁਨਿਆਰੇ ਦੇ ਕੋਲ ਪੁਰਾਣੇ ਜ਼ਮਾਨਿਆਂ ਵਿੱਚ ਅੱਜ ਕੱਲ੍ਹ ਤਾਂ ਸ਼ਾਇਦ ਇਲੈਕਟ੍ਰਾਨਿਕ ਕੋਈ ਮਸ਼ੀਨ ਵੀ ਆ ਗਈ ਹੋਵੇ ਜਿਹਦੇ ਨਾਲ ਹਵਾ ਪੈ ਕੇ ਤੇ ਹੌਲੀ ਹੌਲੀ ਅੱਗ ਬਲਦੀ ਹੈ ਪਰ ਪੁਰਾਣੇ ਜ਼ਮਾਨੇ ਦੇ ਵਿੱਚ ਜਿਸ ਤਰ੍ਹਾਂ ਬੋਰੀ ਹੁੰਦੀ ਹੈ ਨਾ ਇਸ ਤਰੀਕੇ ਦੀ ਹੋਇਆ ਕਰਦੀ ਇੱਕ ਪਾਸੇ ਤੋਂ ਪੱਖੀ ਦੇ ਨਾਲ ਵੱਜਿਆ ਹੁੰਦੀ ਸੀ ਇੱਕ ਪਾਸੇ ਉਹਦਾ ਮੂੰਹ ਖੁੱਲਾ ਹੁੰਦਾ ਸੀ ਤੇ ਖੱਬੇ ਹੱਥ ਨਾਲ ਹੌਲੀ ਹੌਲੀ ਚਲਾਉਂਦੇ ਸੀ ਉਹਨੂੰ ਧੌਂਕਣੀ ਵੀ ਕਿਹਾ ਜਾਂਦਾ ਹੈ ਪੰਜਾਬੀ ਦੇ ਵਿੱਚ ਉਹ ਖਲ ਦੀ ਹੋਇਆ ਕਰਦੀ ਹੈ ਮਹਾਰਾਜ ਕਹਿੰਦੇ ਹਿਰਦੇ ਵਿੱਚ ਜਿਹੜਾ ਡਰ ਵਸਾਉਣਾ ਨਾ ਪਰਮੇਸ਼ਰ ਦਾ ਇਹ ਜਿਹੜੀ ਖਲ ਬਣਾਉਣਾ ਕਰੋ
ਭਾਂਡਾ ਭਾਓ ਅੰਮ੍ਰਿਤ ਤਿਤ ਢਾਲ
ਅਗਨ ਤਪਤਾਓ ਤੇ ਜਿਹੜੀ ਤਪੱਸਿਆ ਕਰਨੀ ਹੈ ਨਾ ਤਪ ਨੂੰ ਤਾਉਣਾ ਇਹ ਅੱਗ ਬਾਲਣਾ ਕਰੋ ਤਪ ਨੂੰ ਕੀ ਤਾਉਣਾ ਜਿਹੜਾ ਮਨ ਨੂੰ ਬਾਰ ਬਾਰ ਇਕਾਗਰ ਕਰਨਾ ਮਨ ਨੂੰ ਰੋਕ ਕਰਕੇ ਰੱਖਣਾ ਐਸੀ ਜਿਹੜੀ ਅਗਨੀ ਹੈ ਹਿਰਦੇ ਵਿੱਚ ਬਾਲਣਾ ਕਰੋ
ਭਾਂਡਾ ਭਾਓ ਅੰਮ੍ਰਿਤ ਤਿਤ ਢਾਲ
ਤੇ ਭਾਂਡਾ ਕਿਹੜਾ ਬਣਾਉਣਾ ਪ੍ਰੇਮ ਰੂਪੀ ਭਾਂਡਾ ਪ੍ਰੇਮ ਰੂਪੀ ਭਾਂਡਾ ਬਣਾਉਣਾ ਕਰੋ ਭਾਂਡਾ ਕਿਹੜਾ ਹੈ ਜਿਹੜੀ ਕੁਠਾਲੀ ਹੁੰਦੀ ਜਿਹਦੇ ਵਿੱਚ ਸੋਨੇ ਨੂੰ ਪਾ ਕਰਕੇ ਗਾਲਿਆ ਜਾਂਦਾ ਮਹਾਰਾਜ ਕਹਿੰਦੇ ਜਿਹੜੀ ਪ੍ਰੇਮ ਰੂਪੀ ਕੁਠਾਲੀ ਬਣਾਉਣਾ ਕਰੋ ਅੰਮ੍ਰਿਤ ਤਿਤ ਢਾਲ ਪਰਮੇਸ਼ਰ ਦੀ ਜਿਹੜੀ ਗੁਰੂ ਸਾਹਿਬ ਜੀ ਦੀ ਮਰਿਆਦਾ ਹੈ ਨਾ ਅੰਮ੍ਰਿਤ ਦੀ ਉਹ ਉਹਦੇ ਵਿੱਚ ਵਸਾਉਣਾ ਕਰੋ ਅਥਵਾ ਅੰਮ੍ਰਿਤ ਨਾਮ ਸਰੂਪ ਅੰਮ੍ਰਿਤ ਜਿਹੜਾ ਹੈ ਨਾ ਉਸ ਫਿਰ ਭਾਂਡੇ ਦੇ ਵਿੱਚ ਪਾਉਣਾ ਕਰੋ ਪ੍ਰੇਮ ਰੂਪੀ ਭਾਂਡਾ ਬਣਾ ਕਰਕੇ ਉਸ ਭਾਂਡੇ ਵਿੱਚ ਨਾਮ ਸਰੂਪ ਅੰਮ੍ਰਿਤ ਨੂੰ ਟਕਾਉਣਾ ਕਰੋ
ਘੜੀਏ ਸ਼ਬਦ ਸੱਚੀ ਟਕਸਾਲ
ਇਸ ਪ੍ਰਕਾਰ ਭਾਈ ਉਸ ਦੁਕਾਨ ਦੇ ਵਿੱਚ ਘੜਨਾ ਕਰੋ ਜਿਹੜਾ ਸਰੀਰ ਹੈ ਨਾ ਇਹਨੂੰ ਹੀ ਦੁਕਾਨ ਬਣਾ ਲਓ ਇਸ ਦੁਕਾਨ ਦੇ ਵਿੱਚ ਘੜਨਾ ਕਰੋ ਸ਼ਬਦ ਦੁਆਰਾ ਜੋ ਆਪਣੇ ਮਨ ਨੂੰ ਇਹ ਸੱਚੀ ਟਕਸਾਲ ਹੈ ਦੁਨੀਆਂ ਦੀਆਂ ਟਕਸਾਲਾਂ ਤੇ ਨਾਸ ਹੋ ਜਾਣਗੀਆਂ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਜਿਵੇਂ ਟਕਸਾਲ ਬਣਾਈ ਉੱਥੇ ਰਾਗੀ ਕਥਾਵਾਚਕ ਹੋਰ ਸਿੰਘ ਤਿਆਰ ਕੀਤੇ ਜਾਂਦੇ ਨੇ ਇਸ ਤਰ੍ਹਾਂ ਗੁਰਸਿੱਖਾਂ ਦਾ ਸਰੀਰ ਵੀ ਇੱਕ ਟਕਸਾਲ ਦੇ ਰੂਪ ਵਿੱਚ ਜਿੱਥੇ ਮਨ ਰੂਪੀ ਜੋ ਗਹਿਣੇ ਨੂੰ ਸੁੰਦਰ ਘੜਨਾ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਸ਼ਬਦ ਦੁਆਰਾ ਗੁਰੂ ਸਾਹਿਬ ਜੀ ਦੇ ਉਪਦੇਸ਼ ਦੁਆਰਾ ਆਪਣੇ ਸਰੀਰ ਨੂੰ ਸੱਚੀ ਟਕਸਾਲ ਬਣਾਓ ਜਿੱਥੇ ਆਪਣੇ ਮਨ ਨੂੰ ਘੜਨਾ ਕਰੋ
ਜਿਨਕਾ ਨਦਰ ਕਰਮ ਤਿਨਕਾਰ
ਮਹਾਰਾਜ ਕਹਿੰਦੇ ਜਿਨ ਕਹੋ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਹੈ ਤੇ ਕਰਮ ਉਹਨਾਂ ਉਹ ਨਿਸ਼ਕਾਮ ਕਰਮਾਂ ਨੂੰ ਕਰਦੇ ਉਹ ਅਖੰਡ ਪਾਠ ਸਾਹਿਬ ਵੀ ਕਰਾਉਂਦੇ ਜਾਂ ਬਾਣੀ ਪੜ੍ਹਦੇ ਸਿਮਰਨ ਭਜਨ ਕਰਦੇ ਸੇਵਾ ਕਰਦੇ ਪਰਉਪਕਾਰ ਕਰਦੇ ਉਹ ਇਹ ਨਹੀਂ ਮੰਗਦੇ ਦੁਨਿਆਵੀ ਚੀਜ਼ਾਂ ਚਾਹੀਦੀਆਂ ਉਹ ਕੇਵਲ ਨਾਮ ਨੂੰ ਮੰਗਦੇ ਨੇ ਜਿਹੜੇ ਐਸੇ ਕਰਮ ਕਰਦੇ ਹਨ ਤਿਨਕੋ ਨਦਰ ਉਹਨਾਂ ਦੇ ਉੱਤੇ ਮਿਹਰ ਹੈ ਤਿਨਕਾਰ ਤੇ ਉਹ ਹੀ ਪ੍ਰੇਮਾ ਭਗਤੀ ਰੂਪੀ ਕੰਮ ਕਰਦੇ ਹਨ
ਨਾਨਕ ਨਦਰੀ ਨਦਰ ਨਿਹਾਲ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਉਹ ਫਿਰ ਨਿਹਾਲ ਹੋ ਜਾਂਦੇ ਨੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨਦਰੀ ਵਾਹਿਗੁਰੂ ਦੀ ਮਿਹਰ ਦੁਆਰਾ ਉਹ ਸਰੀਰ ਵੀ ਨਿਹਾਲ ਕਰ ਦਿੰਦੇ ਨੇ ਦੁੱਖਾਂ ਤੋਂ ਰਹਿਤ ਕਰ ਦਿੰਦੇ ਤੇ ਵਾਹਿਗੁਰੂ ਮਿਹਰ ਦੁਆਰਾ ਉਹਦੇ ਮਨ ਨੂੰ ਵੀ ਦੁੱਖਾਂ ਤੋਂ ਰਹਿਤ ਕਰ ਦਿੰਦੇ ਹਨ ਬਖਸ਼ਾਂ ਹੀ ਬਖਸ਼ਾਂ ਕਰ ਦਿੰਦੇ ਨੇ ਸਤਿਗੁਰੂ ਸਾਹਿਬ ਜੀ ਦੀ ਇਸ ਤਰੀਕੇ ਨਾਲ ਉਹਨਾਂ ਦੇ ਉੱਤੇ ਮਹਾਨ ਬਖਸ਼ਿਸ਼ ਪ੍ਰਾਪਤ ਹੁੰਦੀ ਹੈ ਇਹ ਸਾਹਿਬਾਂ ਨੇ ਕਿਰਪਾ ਕਰਕੇ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਦਾਸ ਕੋਲੋਂ ਵਿਚਾਰ ਕਰਦਿਆਂ ਹੋਇਆਂ ਅਨੇਕਾਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ ਕਿਰਪਾ ਕਰਕੇ ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਿਸ਼ ਕਰਨੀ ਸਾਹਿਬਾਂ ਨੇ ਇਸ ਤਰ੍ਹਾਂ ਸਾਨੂੰ ਜਿਹੜਾ ਹੈ ਆਪਣਾ ਜੀਵਨ ਘੜਨ ਵਾਸਤੇ ਕਿਹਾ ਹੈ ਇਸ ਵਾਸਤੇ ਭਾਈ ਅਸੀਂ ਜਸਤ ਦੇ ਵਿੱਚ ਪੱਕੇ ਹੋਈਏ ਜਦੋਂ ਜਸਤ ਵਿੱਚ ਪੱਕੇ ਹੋਵਾਂਗੇ ਫਿਰ ਸਾਨੂੰ ਧੀਰਜ ਹਿਰਦੇ ਵਿੱਚ ਪ੍ਰਾਪਤ ਹੋਵੇਗਾ ਫਿਰ ਸਾਡੀ ਮੱਤ ਵੀ ਟਿਕਾਣੇ ਰਹੇਗੀ ਸਾਡੀ ਮੱਤ ਵੀ ਜਿਹੜੀ ਨਾ ਇੱਧਰ ਉੱਧਰ ਨਹੀਂ ਭੱਜੇਗੀ ਸਾਡਾ ਧਿਆਨ ਫਿਰ ਇੱਧਰ ਉੱਧਰ ਨਹੀਂ ਭੱਜੇਗਾ ਜਦੋਂ ਸਾਡੀ ਮੱਤ ਟਿਕ ਜਾਵੇਗੀ ਫਿਰ ਬਾਹਰਲੀਆਂ ਸੱਟਾਂ ਦਾ ਫਿਰ ਦੁੱਖਾਂ ਦਾ ਸਾਡੇ ਤੇ ਅਸਰ ਘੱਟ ਹੋਵੇਗਾ ਹਿਰਦੇ ਵਿੱਚ ਪਰਮੇਸ਼ਰ ਦਾ ਡਰ ਵਸਾਉਣਾ ਹੈ ਮਨ ਨੂੰ ਇਕਾਗਰ ਕਰਨ ਰੂਪ ਤਪੱਸਿਆ ਕਰਨੀ ਹੈ ਪ੍ਰੇਮ ਰੂਪੀ ਭਾਂਡਾ ਬਣਾਉਣਾ ਹੈ ਜਿਹਦੇ ਵਿੱਚ ਨਾਮ ਰੂਪੀ ਅੰਮ੍ਰਿਤ ਨੂੰ ਪਾਉਣਾ ਹੈ ਗੁਰੂ ਸਾਹਿਬ ਜੀ ਦੇ ਸ਼ਬਦ ਦੁਆਰਾ ਇਸ ਮਨ ਨੂੰ ਘੜਨਾ ਹੈ ਫਿਰ ਸਤਿਗੁਰੂ ਸਾਹਿਬ ਜੀ ਆਪਣੀ ਮਿਹਰ ਦੀ ਨਿਗਾਹ ਦੁਆਰਾ ਸਾਨੂੰ ਨਿਹਾਲ ਦੁੱਖਾਂ ਤੋਂ ਰਹਿਤ ਕਰ ਦੇਣਗੇ ਇਹ ਸਾਹਿਬਾਂ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ ਆਪ ਜੀ ਖਿਮਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।